ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤੀ ਪਰਕਾਰ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾ ਤਰੋ ਤਰਾ ਪਰ ਪੁਨ ਪੁਨ ਸੀਸਾ
ਪੁਨ ਪੁਨ ਸੀਸਾ
ਬੰਦੋ ਬਾਰ ਬਾਰ ਜਗਦੀਸਾ ਯਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ
ਬੰਦੋ ਕਰ ਅਨੁਰਾਗ
ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਹੋਵੈ ਸਿਫਤ ਸਮਦੀ ਨੁਰ ਅਰਸੋਂ ਕੁਰਸੋਂ ਛੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ
ਵਾਹਿਗੁਰੂ ਜੀ ਚੌਪਈ ਕਮਲ ਬਦਨ ਪੁਨ ਬਚਨ ਬਖਾਨੇ ਸੁਨ ਰਾਜਨ ਭੋ ਪਰਮ ਸਿਆਨੇ ਕਮਲ ਬਦਨ ਪੁਨ ਬਚਨ ਬਖਾਨੇ ਸੁਨ ਰਾਜਨ ਭੋ ਪਰਮ ਸਿਆਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਸਵਾਰੀ ਸਾਧ ਸੰਗਤ ਜੀ ਸਤਸੰਗੀ ਪ੍ਰੇਮੀਓ ਅਕਾਲ ਪੁਰਖ ਅੰਤਰਜਾਮੀ ਦੇ ਬਖਸ਼ ਦਾ ਸਦਕਾ ਆਪ ਸੰਗਤ ਦੇ ਵਿੱਚ ਸੁਭਾਵਿਮਾਨ ਹੋ ਕਰਕੇ ਗੁਰੂ ਦਰਬਾਰ ਦੇ ਅੰਦਰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਤਿੰਨ ਸੰਤਨ ਕੇ ਮੇਰਾ ਮਨ ਕੁਰਬਾਨਾ ਹੈ ਜਿਨ ਤੂੰ ਜਾਤਾ ਜਿਹੜੇ ਤੇਰੇ ਮਨ ਵਿੱਚ ਭਾਵ ਵੀ ਜਾਣ ਜਿਨ੍ਹਾਂ ਨੇ ਤੈਨੂੰ ਜਾਣ ਲਿਆ ਹੈ ਉਹਨਾਂ ਤੋਂ ਮਹਾਰਾਜ ਕਹਿੰਦੇ ਅਸੀਂ ਕੁਰਬਾਨ ਜਾਂਦੇ ਹਾਂ ਆਪਾਂ ਕਿਸ ਪ੍ਰਯੋਜਨ ਵਾਸਤੇ ਬੈਠੇ ਹਾਂ ਸੰਗਤ ਵਿੱਚ ਵਾਹਿਗੁਰੂ ਦੇ ਸਰੂਪ ਦੇ ਗਿਆਨ ਅਰਥ ਬੈਠੇ ਹਾਂ ਕਿ ਵਾਹਿਗੁਰੂ ਦਾ ਕੀ ਸਰੂਪ ਹੈ ਕਿੱਥੇ ਰਹਿੰਦਾ ਹੈ ਕਿਵੇਂ ਪ੍ਰਾਪਤ ਹੋਵੇਗਾ ਪ੍ਰਾਪਤ ਹੈ ਜਾਂ ਨਹੀਂ ਕਈ ਵਾਰੀ ਪ੍ਰਾਪਤ ਹੁੰਦਾ ਆਪਣੀਆਂ ਅੱਖਾਂ ਨਹੀਂ ਦੇਖਣ ਵਾਲੀਆਂ ਹੁੰਦੀਆਂ ਵਾਹਿਗੁਰੂ ਨਿੱਤ ਪ੍ਰਾਪਤ ਹੈ ਵਿਆਪਕ ਹੋਣੇ ਕਰਕੇ ਉਹਦੇ ਅੰਦਰ ਆਉਣਾ ਜਾਣਾ ਨਹੀਂ ਹੈ ਪਰਮੇਸ਼ਰ ਆਵਾਗਮਨ ਵਿੱਚ ਨਹੀਂ ਹੈ ਇੱਕ ਦੇਸ਼ੀ ਵਸਤੂ ਆਉਣ ਜਾਣ ਚ ਹੁੰਦੀ ਹੈ ਜਿਹੜੀ ਕਿਸੇ ਇੱਕ ਥਾਂ ਤੇ ਬੈਠੀ ਹੈ ਉਹ ਦੂਸਰੇ ਥਾਂ ਤੇ ਵੀ ਬਦਲ ਹੋ ਸਕਦੀ ਹੈ ਲੇਕਿਨ ਵਾਹਿਗੁਰੂ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ ਐਸੇ ਜਿਨ੍ਹਾਂ ਪ੍ਰੇਮੀਆਂ ਨੇ ਜਾਣ ਲਿਆ ਹੈ ਹੇ ਵਾਹਿਗੁਰੂ ਜਿਹੜੇ ਤੇਰੇ ਮਨ ਵਿੱਚ ਭਾ ਗਏ ਹਨ ਭਾਉਂਦੇ ਕੌਣ ਹਨ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਘਰ ਦੇ ਅੰਦਰ ਗ੍ਰਸਥ ਆਸ਼ਰਮ ਦੇ ਅੰਦਰ ਕਿਤਨਾ ਮਾਂ ਬਾਪ ਦਾ ਪਰਿਵਾਰ ਹੁੰਦਾ ਹੈ ਕੋਈ ਬਾਹਰ ਤਾਂ ਬੱਚਿਆਂ ਨੂੰ ਸਿੱਟ ਕੇ ਆਉਂਦਾ ਨਹੀਂ ਲੇਕਿਨ ਸਾਰਿਆਂ ਬੱਚਿਆਂ ਵਿੱਚੋਂ ਉਹੀ ਮਾਂ ਬਾਪ ਨੂੰ ਭਾਉਂਦਾ ਹੈ ਜਿਨ੍ਹਾਂ ਦੀ ਮਾਂ ਬਾਪ ਦੇ ਉੱਤੇ ਭਾਵਨਾ ਹੈ, ਦੂਸਰੇ ਦੀ ਸੇਵਾ ਕੋਈ ਛੁੱਟ ਕੇ ਨਹੀਂ ਆਉਂਦੇ, ਉਹਨਾਂ ਨੂੰ ਵੀ ਪਾਲਦੇ ਹਨ, ਲੇਕਿਨ ਉਹਨਾਂ ਵਿੱਚੋਂ ਉਹੀ ਪਾਉਂਦਾ ਜਿਹਦੀ ਮਾਂ ਬਾਪ ਦੇ ਉੱਤੇ ਭਾਵਨਾ ਹੈ। ਇਸੇ ਤਰ੍ਹਾਂ ਆਪਾਂ ਭੈਣ ਭਾਈ ਗੁਰੂ ਕੇ ਪੁੱਤਰ ਧੀਆਂ ਹਾਂ, ਆਪਾਂ ਜੇ ਪਾਉਣਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਚੰਗੇ ਸਮਝਣ, ਤਾਂ ਭਾਵਨਾ ਦੀ ਲੋੜ ਹੈ। ਸੋ ਖਾਲਸਾ ਜੀ, ਜੇ ਨਿਤ ਸੰਗਤ ਕਰਨੀ ਹੈ ਇਹਦੇ ਨਾਲ ਭਾਵਨਾ ਵੱਧਦੀ ਹੈ। ਜਿਉਂ ਜਿਉਂ ਗੁਰੂ ਕੇ ਆਪਾਂ ਜਥ ਨੂੰ ਕਰਦੇ ਹਾਂ, ਗੁਰਬਾਣੀ ਹੈ ਇਹਦੇ ਅੰਦਰ ਵਾਹਿਗੁਰੂ ਦੇ ਸਰੂਪ ਲਕਸ਼ਣ ਦੱਸੇ ਹੋਏ ਹਨ, ਵਾਹਿਗੁਰੂ ਦੀ ਮਹਿਮਾ ਹੈ। ਲੇਕਿਨ ਆਪ ਨੂੰ ਪੂਰਵੋਕ ਤਾਂ ਆਪਾਂ ਵਿਚਾਰਦੇ ਰਹਿੰਦੇ ਹਾਂ ਕਈ ਵੇਰ, ਜਿੱਥੇ ਨਿਰਾਕਾਰ ਰੂਪ ਖਾਲਸਾ ਉਪਾਸ਼ਕ ਹੈ ਉੱਥੇ ਸਰਗੁਣ ਦਾ ਵੀ ਉਪਾਸ਼ਕ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਬਾਬਿਆਂ ਗੁਰੂਆਂ ਦੀਆਂ ਕਹਾਣੀਆਂ ਕਥਾ ਪੁੱਤਰਾਂ ਚੋਂ ਸ੍ਰੇਸ਼ਟ ਪੁੱਤਰ ਹਮੇਸ਼ਾ ਵਿਚਾਰਦੇ ਰਹਿੰਦੇ ਹੈ। ਕਿਉਂ? ਸਾਨੂੰ ਪਤਾ ਲੱਗੇ ਕਿ ਉਸ ਸਮੇਂ ਦੇ ਅੰਦਰ ਜਦੋਂ ਆਪਨੇ ਸਾਕਾਰ ਰੂਪ ਹੋ ਕਰਕੇ, ਗੁਰੂ ਨਾਨਕ ਰੂਪ ਹੋ ਕੇ ਵਿਚਰੇ, ਦਸਾਂ ਸਰੂਪਾਂ ਦੇ ਅੰਦਰ ਵਿਚਰਦੇ ਰਹੇ, ਕੀ ਵਿਹਲੇ ਰਹੇ, ਕੀ ਕਰਤੱਵ ਕੀਤਾ, ਔਰ ਜਿਨ੍ਹਾਂ ਦੇ ਨਾਲ ਵਾਹ ਪਿਆ ਉਹਨਾਂ ਨੂੰ ਕੀ ਲਾਭ ਹੋਇਆ ਗੁਰੂ ਤੋਂ, ਇਹ ਉਦੋਂ ਪਤਾ ਲੱਗੇਗਾ ਜੇ ਗੁਰੂ ਕੀ ਆਪਾਂ ਕਥਾ ਸਰਵਣ ਕਰਾਂਗੇ। ਇਹ ਖਾਲਸੇ ਦੀ ਸਰਵਣ ਸਰੂਪ ਦੀ ਉਪਾਸ਼ਨਾ ਹੈ। ਜਿੱਥੇ ਕੀਰਤਨ ਸੁਣਦੇ ਹਾਂ, ਗੁਰਬਾਣੀ ਦੀ ਕਥਾ ਸੁਣਦੇ ਹਾਂ, ਉਹ ਆਪਣੇ ਸਰੂਪ ਨੂੰ ਨਿਖੇਰ ਦਿੰਦੀ ਹੈ ਕਿ ਅਸੀਂ ਕੌਣ ਹਾਂ। ਨਹੀਂ ਤਾਂ ਦੁਨੀਆਂ ਦੇ ਅੰਦਰ ਕੋਈ ਹੈ ਜਿਹੜਾ ਮਰਨ ਤੋਂ ਨਹੀਂ ਡਰਦਾ? ਲੇਕਿਨ ਇਹ ਗਿਆਨ ਨਹੀਂ ਕਿ ਮੈਂ ਨਾ ਮਰਿਆ ਨਾ ਮਰਾਂਗਾ, ਦੇਹ ਮਾਤਾ ਦੇ ਉਦਰ ਚੋਂ ਪੈਦਾ ਹੋਈ ਹੈ, ਜੰਮੀ ਹੈ, ਇਹੀ ਚਿਖਾ ਤੇ ਚੜੇਗੀ ਜਦੋਂ ਮੈਂ ਤੋਂ ਬਾਹਰ ਹੋ ਜਾਊਂਗਾ। ਇਸ ਕਰਕੇ ਖਾਲਸਾ ਜੀ, ਗਿਆਨ ਪ੍ਰਾਪਤ ਕਰਨਾ ਕੋਈ ਔਖਾ ਨਹੀਂ, ਗਿਆਨ ਦੀ ਅਵਸਥਾ ਨੂੰ ਪ੍ਰਪੱਕ ਕਰਨਾ ਔਖਾ ਹੈ। ਰਾਗੀ ਸਿੰਘ ਜੀ ਵਾਹਿਗੁਰੂ ਦਾ ਲੱਗੇ ਸੀ ਨਾ ਸਿਮਰਨ ਕਰਨ, ਉਸ ਸਿਮਰਨ ਨੂੰ ਕੱਲੇ ਕੱਲੇ ਨੇ ਪ੍ਰਪੱਕ ਕਰਨਾ ਹੈ। ਭਾਵੇਂ ਰਵਾਇਤ ਚੱਲ ਪਈ ਸੰਗਤ ਚ ਵਾਹਿਗੁਰੂ 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 ਕਰੋ, ਕਈ ਸਾਲ ਹੋਏ ਇੱਥੇ ਸਤਸੰਗਤ ਜੀ ਦੋ ਕੁ ਵਿਅਕਤੀ ਜਿੱਥੇ ਆਪ ਜੀ ਸ਼ਸ਼ੋਭਤ ਉੱਥੇ ਬੈਠ ਕੇ ਝੂਲਿਆ ਕਰਨ। ਉਹ ਰਾਗੀ ਸਿੰਘ ਸੀ ਆਏ ਹੋਏ ਡੇਰਾਦੂਨ ਤੋਂ, ਮੈਂ ਕਿਹਾ ਚੰਗਾ ਭਾਈ ਕੱਲ ਨੂੰ ਮੈਂ ਵੀ ਆਇਆ ਕਰੂੰ, ਇੱਥੇ ਹਿੱਲਿਆ ਕਰੂੰਗਾ। ਹਿੱਲਣ ਦਾ ਕੰਮ ਨਹੀਂ, ਸਾਵਧਾਨ ਇਕਾਗਰ ਚੀਤ, ਇੱਕ ਟੱਕ ਗੁਰੂ ਕਾ ਸਿੱਖ ਦਾ ਅੰਗ ਵੀ ਨਾ ਹਿੱਲੇ, ਬੈਠ ਕੇ ਸਰੋਤਾ ਬਣ ਕੇ ਸਰੀਰ ਭੁੱਲ ਜਾਵੇ, ਮਨ ਦੀ ਬਿਰਤੀ ਐਸੀ ਸ਼ਬਦ ਦੇ ਅੰਦਰ, ਔਰ ਗੁਰੂ ਕੀ ਜਿਹੜੀ ਸਤਸੰਗਤ ਜੀ ਕੋਈ ਵੀ ਕਥਾ ਹੋ ਰਹੀ ਹੈ ਉੱਥੇ ਬਿਰਤੀ ਇਕਾਗਰ ਹੋ ਕੇ ਜੁੜ ਜਾਵੇ, ਉਹ ਜਿਹੜਾ ਆਨੰਦ ਹੈ। ਕਿਉਂ? ਸੁਖ ਨਾਮ ਮਨ ਕੀ ਇਕਾਗਰਤਾ ਕੋ ਜਾਣੀ ਹੈ, ਸੁਖ ਮਨ ਦੀ ਇਕਾਗਰਤਾ ਦੇ ਅੰਦਰ ਹੈ, ਔਰ ਮਨ ਦੀ ਇਕਾਗਰਤਾ ਆਪਾਂ ਤੱਕਦੇ ਹਾਂ ਆ ਟੈਲੀ ਟੂਡੀ ਵਿਜ਼ਨ, ਬੱਚੇ ਮਨ ਦੀ ਇਕਾਗਰਤਾ ਨਾਲ ਐਂ ਬਹਿੰਦੇ ਨੇ, ਤੁਸੀਂ ਜ਼ੋਰ ਲਾਲੋ ਹਿੱਲਦੇ ਨਹੀਂ, ਉਹਨਾਂ ਦੀ ਇਕਾਗਰਤਾ ਹਟਦੀ ਨਹੀਂ। ਅਸੀਂ ਪਿੱਟਦੇ ਹਾਂ ਕਿ ਸੰਗਤ ਜਾਂਦੇ ਹਾਂ ਜੀ, ਮਨ ਇਕਾਗਰ ਹੀ ਨਹੀਂ ਹੁੰਦਾ। ਦੇਖੋ ਸਾਡੇ ਨਾਲ ਬਾਲਕ ਚੰਗੇ ਹੈ ਜਿਹੜੇ ਕਹਿੰਦੇ ਹੀ ਨਹੀਂ ਵੀ ਸਾਡਾ ਮਨ ਕਦੇ ਬਾਹਰ ਜਾਂਦਾ, ਐਨ ਇੱਕ ਟੱਕ ਬੈਠੇ ਹੁੰਦੇ ਆ। ਕਿਉਂ? 100% ਉਹਨਾਂ ਦੀ ਉਹਦੇ ਚ ਰੁਚੀ ਹੈ। ਜਦੋਂ ਸਾਡੀ ਵੀ ਉਤਨੀ ਰੁਚੀ ਤੀਬਰ ਜਾਗ ਪਵੇਗੀ, ਕਦੇ ਕੁਛ ਗੁੰਜਾਇਸ਼ ਨਹੀਂ ਹੋਵੇਗੀ ਕਹਿਣ ਤੋਂ ਕਿ ਸਾਡਾ ਮਨ ਇਕਾਗਰ ਨਹੀਂ ਹੈ ਔਰ ਸਾਡਾ ਮਨ ਇੱਧਰ ਉੱਧਰ ਘੁੰਮਦਾ ਹੈ। ਸਤ ਸੰਗਤ ਜੀ, ਜਿਉਂ ਜਿਉਂ ਪ੍ਰੇਮ ਸ਼ਰਧਾ ਵਧੇਗੀ ਤਿਉਂ ਤਿਉਂ ਗੁਰਸਿੱਖੋ ਮਨ ਇਕਾਗਰ ਹੋਵੇਗਾ। ਮਨ ਦੀ ਇਕਾਗਰਤਾ ਦੇ ਅੰਦਰ ਆਨੰਦ ਹੈ। ਮਨ ਦੀ ਇਕਾਗਰਤਾ ਜਿਸ ਪਦਾਰਥ ਦੇ ਸੰਬੰਧ ਕਰਕੇ ਹੋਈ ਹੈ, ਜੇ ਉਹ ਨਾਸਵੰਤ ਹੈ ਤਾਂ ਇਕਾਗਰਤਾ ਵੀ ਆਨੰਦ ਵੀ ਨਾਸਵੰਤ ਹੈ। ਆਪਣਾ ਧਿਆਨ ਪਦਾਰਥਾਂ ਵੱਲ ਹੈ, ਸੁਪਨੇ ਵਿੱਚ ਵੀ ਪਦਾਰਥਾਂ ਨੂੰ ਚਤਬਦੇ ਹਾਂ, ਹੁਣ ਵੀ ਮਿਲੇ ਹੁਣ ਵੀ ਮਿਲੇ, ਪਦਾਰਥ ਨਾਸਵੰਤ ਹੈ ਤੇ ਉਹਦਾ ਸੁੱਖ ਵੀ ਨਾਸਵੰਤ ਹੈ। ਗੁਰਬਾਣੀ ਨਾਸਵੰਤ ਨਹੀਂ ਹੈ, ਬ੍ਰਹਮ ਨਾਸਵੰਤ ਨਹੀਂ, ਅਵਿਨਾਸ਼ੀ ਪਰਮੇਸ਼ਰ ਹੈ। ਜਦੋਂ ਵਾਹਿਗੁਰੂ ਦਾ ਚਿੰਤਨ ਕਰਾਂਗੇ ਉਹ ਜਿਹੜੀ ਇਕਾਗਰਤਾ ਦੇ ਅੰਦਰ ਸਤ ਸੰਗਤ ਜੀ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ, ਰਸ ਹੋਵੇਗਾ, ਉਹਦਾ ਅਭਾਵ ਨਹੀਂ ਹੈ। ਇਸੇ ਕਰਕੇ ਆਪਾਂ ਨਿਤਰਾਪਤੀ ਸੰਗਤ ਦੇ ਵਿੱਚ ਬੈਠ ਕਰਕੇ ਗੁਰਬਾਣੀ ਦੇ ਆਸਰੇ ਗੁਰਸਿੱਖੋ ਮਨ ਨੂੰ ਇਕਾਗਰ ਕਰਕੇ ਸਥਿਤ ਹੁੰਦੇ ਹਾਂ। ਤੋ ਆਪ ਵਿਅਕਤੀਆਂ ਨੂੰ ਇਕਾਗਰ ਕਰੋ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਚੱਲ ਰਹੀ, ਆਪ ਜੀ ਸਤ ਸੰਗਤ ਜੀ ਇੱਕ ਥਾਂ ਨਹੀਂ ਰਹੇ। ਅੱਜ ਗ੍ਰਸਤ ਦੰਦਰ ਪ੍ਰਵਿਰਤ ਹੋਏ ਹੋਏ ਪ੍ਰੇਮੀਓ, ਦੇਖੋ ਜੇ ਤੁਸੀਂ ਘਰੋਂ ਦੱਸ ਕੇ ਨਾ ਜਾਵੋ, ਘਰ ਦੇ ਤੜਫ ਜਾਂਦੇ ਹੈ, ਬਾਹਰੋਂ ਪਈਆਂ ਆਵਾਜ਼ਾਂ ਆਉਂਦੀਆਂ ਹਨ, ਇੱਕ ਸਕਿੰਟ ਵੀ ਇੱਕ ਦੂਜੇ ਤੋਂ ਕੋਈ ਬੇਪਤਾ ਨਹੀਂ ਰਹਿੰਦਾ ਹੈ। ਲੇਕਿਨ ਬਲਿਹਾਰ ਜਾਈਏ, ਇੱਕੋ ਹੀ ਸੁਪੁੱਤਰ ਹੋਵੇ ਮਾਤਾ ਤ੍ਰਿਪਤਾ ਦਾ, ਬਾਬਾ ਕਾਲੂ ਜੀ ਦਾ, ਪਤਾ ਹੀ ਨਾ ਹੋਵੇ ਕਿੱਥੇ ਵਿਚਰਦਾ ਹੈ। ਫਿਰ ਇਹ ਨਹੀਂ ਹੈ ਕਿ ਗ੍ਰਸਤੀ ਨਹੀਂ ਵਿਰਕਤ ਹੈ, ਦੋ ਬਾਲਕ ਵੀ ਹੋਣ, ਮਾਤਾ ਸੁਲੱਖਣੀ ਵੀ ਤੜਫਦੀ ਹੋਵੇ, ਪਰਿਵਾਰ ਦੇ ਹੁੰਦਿਆਂ ਬਲਿਹਾਰ ਜਾਈਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਦੇ ਪਰਿਵਾਰ ਵੱਲ ਨੂੰ ਨਹੀਂ ਤੱਕਿਆ, ਆ ਸਾਨੂੰ ਦੁਖੀਆਂ ਵੱਲ ਨੂੰ, ਸਾਡੇ ਵੱਲ ਨੂੰ ਤੱਕਿਆ ਹੈ। ਆਪ ਜੀ ਖੰਡਾਂ ਬ੍ਰਹਮੰਡਾਂ ਚ ਵਿਚਰਦੇ ਹੋਏ ਜਿੱਥੇ ਜਿੱਥੇ ਕੋਈ ਪ੍ਰੇਮੀ ਚੇਤੇ ਕਰਦਾ ਸੀ, ਸਾਰਿਆਂ ਨੂੰ ਸਤਿ ਦਰਸ਼ਨ ਦੇ ਕੇ ਨਿਹਾਲ ਕਰਦੇ ਪਏ। ਨੇਕ ਬੰਦੇ ਨੂੰ ਮਿਲਣਾ ਹਰ ਕੋਈ ਚਾਹੁੰਦਾ ਹੈ, ਹੰਕਾਰੀ ਦੇ ਨੇੜੇ ਕੋਈ ਜਾਣਾ ਨਹੀਂ ਚਾਹੁੰਦਾ। ਉਹ ਜਿਹੜੇ ਹੰਕਾਰ ਦੇ ਟਿੱਲੇ ਤੇ ਉਸ ਸਮੇਂ ਬੈਠੇ ਸੀ ਗੋਰਖਨਾਥ ਵਰਗੇ ਜੋਗੀ, ਉਹਨਾਂ ਨੂੰ ਵੀ ਹੰਕਾਰ ਦੇ ਟਿੱਲਿਆਂ ਤੋਂ ਲਾਹ ਲਾ ਕੇ ਉਹਨਾਂ ਦੇ ਮੁੱਖਾਂ ਵਿੱਚ ਵੀ ਅੰਮ੍ਰਿਤ ਦੀ ਦਾਤ ਦਿੱਤੀ ਹੈ ਆਪ ਜੀ ਨੇ। ਸਿੱਧ ਗੋਸ਼ਟ ਆਦਿਕ ਬੇਅੰਤ ਬਾਣੀਆਂ ਉਚਾਰ ਕੇ ਉਹਨਾਂ ਨੂੰ ਭਾਉ ਭਗਤੀ ਦੇ ਰਸਤੇ ਪਾ ਦਿੱਤਾ ਹੈ। ਸੋ ਖਾਲਸਾ ਜੀ, ਜਿਹੜਾ ਵਿਅਕਤੀ ਵੱਡੇ ਹਿਰਦੇ ਵਾਲਾ ਹੈ, ਲੋਕਾਂ ਦਾ ਭਲਾ ਕਰਦਾ ਹੈ, ਉਹ ਆਪ ਦਾ ਕਿਵੇਂ ਬੁਰਾ ਕਰ ਸਕਦਾ ਹੈ ਜਿਹਦੇ ਉਹਦੇ ਨਾਲ ਸੰਬੰਧ ਰੱਖਣ ਵਾਲੇ ਨੇ। ਸੋ ਸੱਚੇ ਪਾਤਸ਼ਾਹ ਆਪਾਂ ਪੁੱਤਰ ਧੀਆਂ ਹਾਂ, ਸਾਡਾ ਸਤਿਗੁਰੂ ਜੀ ਕਿਉਂ ਨੀ ਧਿਆਨ ਧਾਰਨਗੇ ਜਦੋਂ ਸੰਸਾਰ ਦੇ ਹੋਰ ਜੀਵਾਂ ਦਾ ਸਤਸੰਗ ਜੀ ਭਲਾ ਲੋਚਦੇ ਹਨ। ਐਸੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਹੈ। ਆਪ ਜੀ ਸਤਸੰਗਤ ਜੀ ਉਹ ਜਿਹੜੇ ਚੇਤੇ ਕਰਦੇ ਸੀ ਟਾਪੂਆਂ ਦੇ ਅੰਦਰ ਸ਼ਿਵਨਾਮ ਵਰਗੇ ਰਾਜੇ, ਉਹਨਾਂ ਨੂੰ ਜਾ ਕੇ ਨਿਹਾਰ ਕਰਕੇ ਬ੍ਰਹਮ ਗਿਆਨ ਦੀਆਂ ਬਖਸ਼ਾਂ ਕੀਤੀਆਂ, ਪੂਜਕ ਬਣਾ ਦਿੱਤੇ, ਗੁਰਮੁਖਤਾ ਦੀਆਂ ਗੱਦੀਆਂ ਤੇ ਬਹਾ ਕੇ ਉਸ ਇਲਾਕੇ ਨੂੰ ਤਾਰ ਦਿੱਤਾ ਹੈ। ਆਪ ਜੀ ਵਿਚਰਦੇ ਵਿਚਰਦੇ ਜਿਸ ਪ੍ਰਕਾਰ ਸਤਸੰਗਤ ਜੀ ਕਾਮਰੂ ਦੇਸ਼ ਵਿੱਚ ਗਏ ਹਨ, ਜਿੱਥੇ ਰਾਣੀ ਰਾਜ ਕਰਦੀ ਸੀ, ਲੇਕਿਨ ਰਾਣੀ ਰਾਜ ਜ਼ਰੂਰ ਕਰਦੀ ਸੀ, ਆਹ ਜਿਹੜੇ ਟੂਣੇ ਟਾਮਣ ਨੇ ਨਾ, ਹੁਣ ਵੀ ਦੁਨੀਆਂ ਬਹੁਤ ਸਾਰੀ ਧੱਕੇ ਚੜੀ ਰਹਿੰਦੀ ਹੈ, ਗ੍ਰਸਤ ਵਿੱਚ ਵੀ ਦੇਖ ਲਿਓ ਬੜੀਆਂ ਆਵਾਜ਼ਾਂ ਆਉਂਦੀਆਂ, ਬੀਬੀਆਂ ਦੇ ਮਨ ਵਿੱਚ ਇਹ ਇੱਛਾ ਸਦਰ ਹੁੰਦੀ ਹੈ ਕਿ ਮੇਰਾ ਪਤੀ ਮੇਰੀ ਮੁੱਠੀ ਚ ਰਹੇ, ਆਗਿਆ ਚ ਰਹੇ। ਗੁਰੂ ਮਹਾਰਾਜ ਕੋਲ ਵੀ ਭੈ ਨਹੀਂ ਕਰਦੇ, ਕਿਸੇ ਨੇ ਵਹਿਮ ਪਾ ਦਿੱਤਾ, ਜਦੋਂ ਤੁਸੀਂ ਦਾਵਾਂ ਕਰਾਉਣੀਆਂ, ਜਿਹੜਾ ਪਹਿਲਾਂ ਉੱਠੂਗਾ ਨਾ ਉਹਦਾ ਰੋਹ ਪਿਆ ਰਹਿੰਦਾ, ਜਿਹੜਾ ਮਗਰੋਂ ਉੱਠੂ ਉਹਦੇ ਤੇ ਰੋਹ ਰਹੂਗਾ, ਐਸੇ ਭ੍ਰਾਂਤੀ ਵਿੱਚ ਪਾਏ ਹੋਏ ਹਨ ਲੋਕ। ਲੇਕਿਨ ਖਾਲਸਾ ਜੀ ਇਹ ਜਿਤਨਾ ਦੇਸ਼ ਸੀ, ਰਾਣੀ ਰਾਜ ਕਰਦੀ ਸੀ, ਇਹ ਸਭ ਸਤਸੰਗੀ ਟੂਣੇ ਟਾਮਣਾ ਦਾ ਉੱਤੇ ਪ੍ਰਭਾਵ ਸੀ। ਆਪ ਸੱਚੇ ਪਾਤਸ਼ਾਹ ਉਹਨਾਂ ਨੂੰ ਭਾਉ ਭਗਤੀ ਦੇ ਰਸਤੇ ਪਾਉਣ ਵਾਸਤੇ ਗਏ ਹਨ, ਹਮੇਸ਼ਾ ਵਾਸਤੇ। ਮੰਤਰ ਜੰਤਰ ਤੰਤਰ ਇਹ ਤਿੰਨ ਪ੍ਰਕਾਰ ਦੇ ਹੁੰਦੇ ਹੈ। ਮੰਤਰ ਪੜ੍ਹਨਾ, ਪੜ੍ਹ ਕੇ ਅਸਰ ਪਾ ਦੇਣਾ, ਕਿਉਂਕਿ ਤੰਤਰ ਤਿੰਨ ਧਾਗੇ ਮੇੜ ਕਰਕੇ ਗਲ ਚ ਪਾਏ, ਤੁਸੀਂ ਦੇਖੇ ਹੀ ਨੇ ਲੋਕਾਂ ਦੇ। ਜੰਤਰ ਸਤ ਸੰਗਤ ਜੀ ਇਸੇ ਤਰ੍ਹਾਂ ਜਲ ਦੇ ਉੱਤੇ ਕੋਈ ਮੰਤਰ ਪੜ੍ਹ ਦੇਣਾ, ਇਸ ਤਰ੍ਹਾਂ ਲਿਖ ਕੇ ਸਤ ਸੰਗਤ ਜੀ ਤਵੀਤ ਤਬੂਤ ਬਣਾ ਦੇਣੇ, ਕਈ ਤਰ੍ਹਾਂ ਦੇ ਸਤ ਸੰਗਤ ਜੀ ਇਹ ਹਨ। ਸੋ ਲੇਕਿਨ ਸਭ ਤੋਂ ਵੱਡਾ ਮੰਤਰ ਗੁਰਬਾਣੀ ਹੈ। ਆਤਸ਼ੀ ਮੰਤਰ, ਦੂਰੀ ਮੰਤਰ, ਇਹ ਜੇ ਸਤਸੰਗ ਜੀ ਕਈ ਇਹਨਾਂ ਦੀਆਂ ਕਿਸਮਾਂ ਨੇ, ਲੇਕਿਨ ਐਸੇ ਮੰਤਰ ਨੇ ਕਈ ਪੁੱਠੇ ਪੈ ਜਾਂਦੇ ਹਨ। ਲੇਕਿਨ ਬਲਿਹਾਰ ਜਾਈਏ, ਗੁਰਬਾਣੀ ਨੂਰੀ ਮੰਤਰ ਹੈ। ਜੇ ਪੜ੍ਹਦਿਆਂ ਪੜ੍ਹਦਿਆਂ ਪੂਰੀ ਨਹੀਂ ਪੜ੍ਹੀਗੀ, ਫਿਰ ਵੀ ਪੁੱਠੀ ਨਹੀਂ ਪੈਂਦੀ ਹੈ। ਕਈਆਂ ਦੇ ਲੋਕ ਲਾਲਚੀ ਛਿਲੇ ਆਦਿ ਕੱਢਦੇ, ਆਪਣੇ ਜੀਵਨ ਤੋਂ ਹੱਥ ਧੋ ਕੇ ਬਹਿ ਜਾਂਦੇ। ਇਸੇ ਤਰ੍ਹਾਂ ਬਹੁਤ ਸਾਰੇ ਸਾਧੜੇ ਐਸੇ ਲੋਕ ਨੇ, ਕਹਿਣਗੇ ਮਾਤਾ ਜੇ ਧੀ ਨੂੰ ਤੋਰੇਗੀ ਨਾ ਤੂੰ ਮੇਰੇ ਕੋਲ ਆਈ, ਇੰਨੇ ਪੈਸੇ ਲੱਗਣਗੇ, ਐਸਾ ਬਣਾ ਕੇ ਦੇਊ ਮੰਤਰ, ਉਹਨੂੰ ਚਾਹ ਚੂਹ ਚ ਪਿਆ ਦੇਵੇ ਆਪਦੇ ਪਤੀ ਨੂੰ, ساری زندگی بس چ رہو. یہ نہیں پتا بھی سواگ بھاگ تو انہیں ہاتھ دھو لینے نے, انہیں مجنو نے شک لینا, موہدے ادھین ہو کے وہ منتر نے اثر پا کے وہ دماغ گھما کے رکھ دینا, ساری زندگی تباہ. ایسے جڑے لوگ سچ نہیں ٹونے ٹامن کرتے ہیں انہوں ورگا پاپی کوئی نہیں ہے. اس کر کے گرسکھو ساودھان رہنا چاہیے, جہاں کہاں کا کھائے پرساد میرا سکھ نہ آد جگاد. یہ نہیں بھی جتھے کتھے جاؤ ہے جا پرساد چک رہنا, ساودھان رہنا کدے کسی دے ہاتھ دا چکنا نہیں ہے. یہ نہیں مندرا مندرا پرساد چک دے جاؤ, جنہوں کڑا پرساد مارا کرگی ترپاتشاہ دی بخش نال گرو نانک دیو جی بخش نہ ملے, ہور پرساد کی وستو ہن. کوئی دڑا دیوتا ایسا نہیں جی دا پرساد نہیں ہے. ہنومان لڈواں تے ہی پرسن ہے, آ گگا بچارا سیویاں ہی کھا جاندا ہے, آ کوئی روٹی کھاندا لالا والا. او مائی او بیٹھی ہے نینا دیوی, وہ کھاندی تا کڑا پر چھوارے پا کے کھاندی ہے. نتر سوئی تیری کہ امیدا کھان, ایس گھر دے اندر اکال پورخ نو بھوگ سچ نکڑا پرساد نہ لگتا ہے. گربانی دی گواہی ہے, ہے واحگرو تیری نت دی رسوئی ہے کہ او میدا کھنڈ. ایسی وسط سچ سمجھ اکال پورخ انتر جامی جس نو پرمانت ہے وہی خالصے نو پرمانت ہے. ایدو بڑا پرساد اور کیوں اسی کسی دا لچیاں لوچیاں لے کے کھاواں گے, پھر ترے پھراں گے تکے کھاندے. اس کر کے ساودھان رہنا چاہیے. تو جس پرکار یہ جڑیاں ست سنگ جی پیڑے چاراں والیاں استریاں سی جنہ دا پرواب سی پتی جنہ نے اپنے مٹھی چ بس کیتے ہوئے سن, انگلیاں تے کھڑاؤندیاں سی, اج اس دیش جا کے ست سنگ جی انہاں نوں او سکھیا دین گئے نے جیڑی سکھیا ماتا انجنی دے ست سنگ جی ہردے چ درد ہوئی ہوئی سی, ماتا مزال شاہ دے ہردے چ درد ہوئی ہوئی سی, ماتا انسوا دے ہردے چ جگاں جگاں تو درد ہوئی ہوئی سی. پت ورتا دھرم انہاں نوں سکھاؤن چلے ہن آپ گرو نانک دیو صاحب جی. انہاں نے لحاظ نہیں کیتا, مردانے نوں ٹومنیاں دے نال مینڈا بنا کے رکھ دتا ہے. تو ایسی کتھا آ رہی ہے, آپ ویکتیاں نوں کاگر کرو, ستگرو نانک دیو دے چرنا جوڑیے سنو.
کمل بدن پون بچن بخانے,
جس ویلے راجے شیو نام نو برہم گیان بخش دتا پھر کتھے بچھڑ نو جی کردا. راجے نے بینتیاں کیتیاں, مہاراج کرپا کرو کوئی کمی ہے, راج بھاگ تھوڑا ہی ہے, ایتھے ہی رہو. قبر سریخے چہرے تو گرو نانک دیو جی نے بچن کہے,
سن راجن پو پرم سیانے,
اے وڈے سیان پالے ہے راجن شیو ناب سننا کر,
اب تج پورن پیو بویکا.
ایس ویلے گرمکھ بدھ بویک بویکی جانی ہے, تینوں سمپورن گیان ہو چکیا ہے.
ہم کرنے ہیں کاج انیکا,
پرپکار دے کم بہت کرنے ہیں, تیرے پاس ہی بیٹھے نہیں رہنا.
ترہو دھیان میں سدا سمیپا.
خالسا جی آکھو واہ گرو, کدے گرو نو دور نہ سمجھو. جے نہیں دسدا یہ سمجھ لو بھائی اسی اندھے ہاں. کوڑے بیٹھا ہوندا جی اندھا کہے تو دور ہے مینوں دسدا کیوں نہیں, اکھا تاپ دیاں نہیں, دسن والا جیڑا وہ تا نہیں دور ہے. ستگر میرا نت نوا نہ آوے نہ جائے, او مناسی پرخ ہے سب میں رہا سمائے. آدمی گلتی ہوئی ادو کردا جد مالک نو دور سمجھدا ہے. سد حضور حاضر ہے ناظر کتو نہ پیو دورائی, جے کر کے گرو صاحب نو سر اوپر ٹانڈا گرسورا, نانک تا کے کارج پورا. جے گرو صاحب نو انگ سنگ سمجھ لیے کیویں من بکارا وال جاؤ گا بھائی, شرم نہیں آؤ, لاج نہیں آؤ. بڑا بکرمی آخیا بھی تھی بھنوں سنگ ہے, وہ بھی سنگ جانا ہے. سو ستگرو نانک دیو جی کہندے, ہے شیو ناب اسی سدا ہی تیرے کول ہاں, سدا انگ سنگے اپنگ بھوتے. گرو بڑے دنیا دے اتے ہن, کل جگ سکھ نہ دستا کوئی, سب کوئی گرو کہاو ہے. سکھ کون دستا؟ وہ کہندا میں بھی گرو توں بھی گرو, گرو ہی گرو ہے. لیکن گرو نانک دیو صاحب جی جیسا گرو کون ہے جو اپنے سکھاں دے سدا انگ سنگ ہے.
آس سن گد گد پایا ونیپا,
جدوں مہاراج نے کہا ہے راجن تے تو دور نہیں ہاں, ਜਦੋਂ ਚੇਤੇ ਕਰੇਗਾ, ਜਦੋਂ ਹੀ ਅਸੀਂ ਪ੍ਰਗਟ ਹਾਂ, ਜਦੋਂ ਪਿਆਰ ਦੇ ਬਚਨ ਸੁਣੇ, ਬਾਣੀ ਅਸਤ ਵਿਅਸਤ ਹੋ ਗਈ ਖੁਸ਼ੀ ਵਿੱਚ,
ਸਰਬ ਪ੍ਰਕਾਰ ਦੀਨ ਤੇ ਧੀਰਾ,
ਹਰ ਤਰ੍ਹਾਂ ਕਰਕੇ ਧੀਰਜ ਦਿੱਤਾ ਰਾਜੇ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ,
ਗਮਨ ਕੀਓ ਪੁਨ ਗੁਨੇ ਗਹੀਰਾ,
ਦੇ ਖਜ਼ਾਨੇ ਸਤਿਗੁਰਾਂ ਨੇ ਉੱਥੋਂ ਚਾਲੇ ਪਾਏ, ਸ਼ਿਵਨਾਭ ਦੀ ਰਾਜਧਾਨੀ ਤੋਂ, ਸਿੰਗਲਾ ਦੀਪ ਤੋਂ,
ਪੂਜਾ ਨਿਰਪ ਕੀ ਸ਼੍ਰੀ ਗੁਰ ਪਾਛੇ,
ਗੁਰੂ ਸਾਹਿਬ ਤੋਂ ਮਗਰੋਂ ਜਿਤਨੇ ਲੋਕ ਸੀ ਪਰਜਾ ਦੇ, ਰਾਜੇ ਦੀ ਪੂਜਾ ਗੁਰੂ ਦੇ ਤੁਲ ਕਰਦੇ,
ਸਰਬ ਦੇਸ਼ ਕਰਹੀ ਵਿਦਿਆਛੇ,
ਬੜੀ ਵਿਧੀ ਪੂਰਵਕ ਯੁਗਤੀ ਦੇ ਨਾਲ ਜੀਵ ਸੇਵਾ ਕਰਦੇ,
ਵਰ ਪਾਵੈ ਜੋ ਜਿਹ ਮਨ ਭਾਵਾ,
ਬ੍ਰਹਮ ਗਿਆਨ ਜੋ ਰਾਜੇ ਨੂੰ ਬਖਸ਼ ਦਿੱਤਾ, ਬ੍ਰਹਮ ਗਿਆਨੀ ਆਪ ਪਰਮੇਸ਼ਰ ਜੋ ਵੀ ਜਾਚਕ ਆਉਂਦੇ, ਜਾਚਨਾ ਕਰਦੇ, ਉਹ ਵਰ ਮਨ ਭਾਉਂਦਾ ਪ੍ਰਾਪਤ ਕਰਦੇ,
ਕਰਹਿ ਸਦਾ ਸਤਸੰਗ ਸੁਹਾਵਾ,
ਸੋਭਨੀਕ ਜਿਤ ਸਤਸੰਗ ਚ ਆਪਾਂ ਬੈਠੇ ਹਾਂ, ਇਹੋ ਜਿਹਾ ਸਤਸੰਗ ਸਦਾ ਵਾਸਤੇ ਚਾਲੂ ਕਰ ਦਿੱਤਾ, ਸੰਗਤਾਂ ਲਾਹਾ ਲੈਂਦੀਆਂ ਹਨ,
ਸਭਈਆ ਦੇਸ਼ ਤੁਸੀਂ ਜਗਦੇਸ਼ ਗਏ,
ਜਗ ਦੇ ਈਸ਼ਰ ਸਤਿਗੁਰੂ ਜੀ ਉਸ ਦੇਸ਼ ਵਿੱਚ ਗਏ ਹਨ ਖਾਲਸਾ ਜੀ,
ਜਹ ਅੰਗ ਨਾ ਰਾਜ ਕਰੈ ਪੁਰ ਮਾਹੀ,
ਜਿੱਥੇ ਨੂਰ ਸ਼ਾਹ ਰਾਣੀ ਸੀ ਰਾਜ ਕਰਦੀ ਸੀ,
ਮੈਂ ਮਰਦਾਨਾ ਦਊ ਪਸ਼ਚਾਤ ਚਲੇ,
ਇਹ ਕੌਣ ਕਥਾ ਕਰ ਰਿਹਾ ਹੈ, ਗੁਰੂ ਅੰਗਦ ਦੇਵ ਜੀ ਦੇ ਚਰਨਾਂ ਚ ਬੈਠ ਕੇ ਭਾਈ ਬਾਲਾ ਜੀ ਸੁਣਾ ਰਹੇ ਨੇ, ਹੇ ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਮੈਂ ਤੇ ਮਰਦਾਨਾ ਅਸੀਂ ਦੋਨੋ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਪਿੱਛੇ ਜਾ ਰਹੇ ਸੀ,
ਚਲੇ ਗੁਰ ਨਾਨਕ ਆ ਗਏ ਸੋ ਜਾਹੀ,
ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਮੌਜ ਵਿੱਚ ਅੱਗੇ ਜਾ ਰਹੇ ਹਨ,
ਦੰਭ ਨਸਾਵਨ ਨਾਮ ਜਪਾਵਨ,
ਕੀ ਪ੍ਰਯੋਜਨ ਆ ਵਿਚਰਨ ਦਾ, ਘਰ ਬਾਰ ਤਿਆਗ ਦਿੱਤਾ, ਕਿੱਥੇ ਪੰਜਾਬ ਹੈ, ਕਿੱਥੇ ਵੱਡੀ ਵੱਡੀ ਦੂਰ ਤੱਕ ਧਰਤੀ ਹੈ, ਪਖੰਡ ਨੂੰ ਕੱਟਣ ਵਾਸਤੇ, ਲੋਕਾਂ ਨੂੰ ਭਾਉ ਭਗਤੀ ਦੇ ਰਸਤੇ ਪਾਉਣ ਵਾਸਤੇ, ਨਾਮ ਜਪਾਉਣ ਵਾਸਤੇ, ਇਹ ਪ੍ਰਯੋਜਨ ਹੈ ਗੁਰੂ ਨਾਨਕ ਦੇਵ ਜੀ ਦਾ,
ਜਾਵਨ ਕਾਰਨ ਆਨ ਕੋ ਨਾਹੀ,
ਹੋਰ ਇੱਧਰ ਉੱਧਰ ਵਿਚਣ ਦਾ ਕਾਰਨ ਕੋਈ ਨਹੀਂ ਹੈ, ਪਰਉਪਕਾਰ ਵਾਸਤੇ ਆਏ ਹਨ,
ਪਾਵਕ ਸਾਗਰ ਹੇਰ ਅਗਾਹ ਕੀਓ,
ਕੀ ਹੋਇਆ ਖਾਲਸਾ ਜੀ, ਸੰਸਾਰ ਆ ਜਿਹੜਾ ਇਹ ਅਗਨੀ ਦਾ ਸਮੁੰਦਰ ਹੈ, ਸਮੁੰਦਰ ਪਾਣੀ ਦੇ ਸਾਰਿਆਂ ਨੇ ਆਪਾਂ ਦੇਖੇ, ਕਦੇ ਅਗਨੀ ਦਾ ਸਮੁੰਦਰ ਨਹੀਂ ਦੇਖਿਆ ਹੈ, ਖਾਲਸਾ ਜੀ ਇਹਨਾਂ ਸਮੁੰਦਰਾਂ ਵਿੱਚ ਵੀ ਬੜਬਾ ਨਾਲ ਅਗਨੀ ਹੈ, ਜੇ ਉਹ ਨਾ ਹੋਵੇ ਤਾਂ ਸਮੁੰਦਰ ਉੱਛੜ ਕੇ ਛੂਟੇ ਕੁੰਡੇ ਭੀਗੇ ਪੁਰੀਆ ਚੱਲਿਓ ਜਲਾ ਹੋਰੀ ਸਾਈ ਮਹਾਂਪਾਲਣੋ ਕਿਉਂ ਨਾ ਆ ਜਾਵੇ, ਪਰਮੇਸ਼ਰ ਨੇ ਸਾਰੇ ਤੱਤ ਆਪਣੀ ਮਰਜ਼ਾਦਾ ਚ ਰੱਖੇ ਹੋਏ ਹਨ, ਸੋ ਖਾਲਸਾ ਜੀ ਆਪ ਸੰਸਾਰ ਸਮੁੰਦਰ ਹੈ, ਇਹਦੇ ਚ ਪਦਾਰਥ ਨੇ ਜਿਤਨੇ, ਇਹ ਪਾਣੀ ਭਰਿਆ ਹੋਇਆ ਹੈ, ਤ੍ਰਿਸ਼ਨਾ ਦੀ ਅਗਨੀ ਕਿਹਦੇ ਅੰਦਰ ਨਹੀਂ ਹੈ, ਇਹ ਬੜਵਾ ਨਾਲ ਅਗਨੀ ਹੈ, ਜਿਵੇਂ ਸਮੁੰਦਰ ਨੂੰ ਬੜਵਾ ਨਾਲ ਅਗਨੀ ਫੂਕਦੀ ਹੈ, ਜਿੱਥੇ ਉਹ ਟ੍ਰੈਂਗਲ ਟਰੋਂਗਲ ਅੱਜ ਕੱਲ੍ਹ ਦੱਸਦੇ ਹੈ ਨਾ, ਉਹ ਪਹਿਲਾਂ ਤੋਂ ਹੀ ਸਤਸੰਗ ਜੀ ਆਦਿ ਤੋਂ ਹੀ ਹੈ, ਉੱਥੇ ਕੋਈ ਜਹਾਜ਼ ਬਚਣਾ ਨਹੀਂ ਪਾਉਂਦਾ ਜੇ ਕਿਤੇ ਉੱਧਰ ਨੂੰ ਚੜਿਆ ਜਾਵੇ, ਅੱਜ ਕੱਲ੍ਹ ਤਾਂ ਬਹੁਤ ਸੈਂਸ ਵੱਧ ਗਈ, ਉੱਧਰ ਨੂੰ ਨਹੀਂ ਜਾਂਦੇ, ਪਹਿਲਾਂ ਹੀ ਡਰਦੇ ਨੇ, ਅੱਗੇ ਜਹਾਜ਼ ਫਸ ਜਾਂਦੇ ਸੀ, ਯੂਨਾਨ ਦੇ ਅੰਦਰ ਵੈਦਕ ਆਦਿਕ ਹੋਰ ਬਹੁਤ ਸਾਰੀ ਸੈਂਸ ਅਧਿਕ ਸੀ, ਜਿਹਨੂੰ ਆਪਾਂ ਗ੍ਰੀਸ ਕਹਿੰਦੇ ਹਾਂ, ਸਿਕੰਦਰ ਨੇ ਉੱਥੇ ਆਪਣੀ ਇੱਕ ਸਤਸਨੀ ਪੂਜਾ ਲਾਈ ਸੀ, ਉਹਦੀ ਲੜਕੀ ਨੇ, ਉਹ ਸਿਕੰਦਰੀ ਪੂਜਾ ਉਸ ਨੂੰ ਕਹਿੰਦੇ ਸੀ, ਨਹੀਂ ਪਾਣੀ ਚ ਕੋਈ ਨਿਸ਼ਾਨੀ ਨਹੀਂ ਸੀ ਹੋ ਸਕਦੀ, ਉਹਦੀ ਲੜਕੀ ਨੇ ਬੜੀ ਸਿਆਣਪ ਦੇ ਨਾਲ ਲਾਈ, ਉਹ ਸਿਕੰਦਰੀ ਪੂਜਾ ਜਦੋਂ ਝੂਲਦੀ ਸੀ ਵਿਆਜ ਪਰੇ ਹੋ ਜਾਂਦੇ, ਵੀ ਇੱਥੇ ਅਗਨੀ ਹੈ ਜਾਣਾ ਨਹੀਂ, ਮਨ ਉਹ ਪੂਜਾ ਸਿਕੰਦਰੀ ਪਾਵਕ ਮਨ ਹੈ ਗ੍ਰੰਥ, ਵੀ ਇੱਥੇ ਅਗਨੀਆਂ ਆਇਓ ਨਾ, ਇੱਧਰ ਵੀ ਖਾਲਸਾ ਜੀ ਸੰਸਾਰ ਦੇ ਅੰਦਰ ਜੇ ਸ਼ਾਂਤੀ ਹੈ ਤਾਂ ਸੰਗਤ ਦੇ ਅੰਦਰ ਹੈ, ਨਹੀਂ ਤਾਂ ਤ੍ਰਿਸ਼ਨਾ ਦੀ ਅਗਨੀ ਦੇ ਨਾਲ ਕੌਣ ਨਹੀਂ ਛੱਡਦਾ ਹੈ, ਇਹਨਾਂ ਸਮੁੰਦਰਾਂ ਦੇ ਅੰਦਰ ਨਦੀਆਂ ਪੈਂਦੀਆਂ, ਕੋਈ ਗਰਮ ਪਾਣੀ ਵਾਲੀ ਨਦੀ ਪੈਂਦੀ ਨਹੀਂ, ਦੇਖੀ 999 ਨਦੀ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਲੇਕਿਨ ਆ ਸੰਸਾਰ ਸਮੁੰਦਰ ਦੇ ਅੰਦਰ ਹੰਸ ਹੇਤ ਲੋਭ ਖੋਭ ਚਾਰੇ ਨਦੀਆਂ ਅੱਗ, ਗੁਰਬਾਣੀ ਦੀ ਗਵਾਹੀ ਹੈ, ਚਾਰ ਅੱਗ ਦੀਆਂ ਸਤਸਣੀਆਂ ਮਚਦੀਆਂ ਨਦੀਆਂ ਹਰ ਵੇਲੇ ਪ੍ਰਵੇਸ਼ ਹੋ ਰਹੀਆਂ ਹਨ ਇੱਥੇ, ਸੋ ਐਸੇ ਸੰਸਾਰ ਸਮੁੰਦਰ ਦੇ ਅੰਦਰ ਕਾਮ ਕ੍ਰੋਧ ਬੜੇ ਬੜੇ ਮਗਰਮੱਛ ਹਨ, ਕਿਹਨੂੰ ਨੀ ਨਿਗਲਿਆ ਹੋਇਆ ਹੈ, ਇਹੋ ਜਿਹੇ ਸਮੁੰਦਰ ਦੇ ਅੰਦਰ ਖਾਲਸਾ ਜੀ ਆਪਨੇ ਆਪਾਂ ਨੂੰ ਵਾਹਿਗੁਰੂ ਨਾਮ ਜਹਾਜ਼ ਤੇ ਚੜਾਇਆ, ਭਗਤੀ ਦੀ ਤਾਰੀ ਲਾਉਣੀ ਸਿਖਾ ਦਿੱਤੀ ਹੈ, ਰਾਗ ਦੁਆਖ ਦੇ ਨਾਲਿਆਂ ਤੋਂ ਪਾਰ ਹੋਣ ਵਾਸਤੇ ਪ੍ਰੇਮ ਦੇ ਤੁਲੇ ਤੇ ਚੜਾ ਦਿੱਤਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਜਿਨ ਪ੍ਰੇਮ ਕੀ ਉਹ ਤਨ ਹੀ ਪ੍ਰਾਪਾਇਓ, ਇਹ ਸੰਸਾਰ ਸਮੁੰਦਰ ਤੋਂ ਬਚਾਉਣ ਵਾਸਤੇ ਜੀਵਾਂ ਨੂੰ ਇਹ ਇੰਤਜ਼ਾਮ ਕੀਤਾ ਮਹਾਰਾਜ ਜੀ ਨੇ।
ਜਿਓ ਹਰ ਕੀਰਤ ਸੇਤ ਕੋ ਤਾਹੀ,
ਜਿਵੇਂ ਰਾਮ ਚੰਦਰ ਨੇ ਪੁਲ ਬੰਨਿਆ ਸੀ ਸਮੁੰਦਰ ਦੇ ਉੱਤੋਂ ਫੌਜ ਨੂੰ ਲੰਘਾਉਣ ਵਾਸਤੇ, ਆਪ ਜੀ ਨੇ ਜਿਹੜੀ ਹਰੀ ਦੀ ਕੀਰਤਨ ਭਗਤੀ ਹੈ ਇਹ ਪੁਲ ਬੰਨ ਦਿੱਤਾ ਹੈ। ਜਿਹੜਾ ਮਨ ਕਦੇ ਇਕਾਗਰ ਨਹੀਂ ਹੁੰਦਾ, ਜਦੋਂ ਕੀਰਤਨ ਭਗਤੀ ਵਿੱਚ ਆ ਕੇ ਸਰੋਤਾ ਬਣ ਕੇ ਬੈਠਦਾ, ਔਰ ਸੁਤੇ ਸਿੱਧੀ ਸਤ ਸੰਗਤ ਜੀ ਮਨ ਇਕਾਗਰ ਹੋ ਕਰਕੇ ਬ੍ਰਹਮਾਨੰਦ ਦੇ ਰਸ ਨੂੰ ਮਾਣਦਾ ਹੈ। ਸੋ ਹਰੀ ਦੀ ਕੀਰਤਨ ਭਗਤੀ ਪੁਲ ਬੰਨ ਦਿੱਤਾ। ਕਿਹੜਾ ਕਿਨਾਰਾ ਹੈ? ਜਹਾਜ਼ ਤੇ ਬੰਦਰਗਾਹ ਤੋਂ ਬਿਨਾਂ ਚੜਿਆ ਨਹੀਂ ਜਾਂਦਾ, ਬੰਦਰਗਾਹ ਤੋਂ ਬਿਨਾਂ ਉਤਰਿਆ ਨਹੀਂ ਜਾਂਦਾ। ਸੰਸਾਰ ਸਮੁੰਦਰ ਹੈ, ਆ ਸਤ ਸੰਗਤ ਸਤ ਸੰਗਤ ਜੀ ਇਹ ਪਹਿਲੀ ਬੰਦਰਗਾਹ, ਇੱਥੋਂ ਚੜ੍ਹਨਾ ਹੈ ਜਹਾਜ਼ ਤੇ, ਉਤਰਨਾ ਕਿੱਥੇ ਹੈ? ਮੁਕਤੀ ਰੂਪੀ ਕਿਨਾਰੇ ਤੇ ਜਾ ਕੇ ਗੁਰਸਿੱਖ ਉਤਰਦਾ ਹੈ।
ਪੂਰ ਹੁਤੋ ਪੁਰ ਨਾਰ ਨਰੇਸ਼ਨ,
ਕੀ ਸੀ ਬੜਾ ਭਾਰੀ ਸਤਸੰਗੀ ਸ਼ਹਿਰ ਸੰਘਣਾ ਵਸਦਾ ਸੀ, ਜਿੱਥੇ ਰਾਣੀ ਰਾਜ ਕਰਦੀ।
ਤਾਹੀ ਕੇ ਮੱਧ ਗਏ ਗਤ ਦਾਨੀ,
ਮੁਕਤੀ ਦਾਤੇ ਉਸ ਸ਼ਹਿਰ ਦੇ ਵਿੱਚ ਗਏ ਹਨ।
ਬੀਤ ਕਾਹੇਰ ਬਰੇ ਬਿਪਨੀ ਪੋਨਾ,
ਸੋਹਣੀਆਂ ਗਲੀਆਂ ਦੇਖ ਕੇ ਇੱਕ ਗਲੀ ਚ ਪ੍ਰਵੇਸ਼ ਹੋਏ, ਅੱਗੇ ਮੰਡੀ ਦੇਖੀ।
ਉਹਨੇ ਆਪਨ ਭਾਂਤ ਅਨੇਕਾਂ ਠਾਨੀ,
ਉੱਥੇ ਕੀ ਹੈ? ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਭਰੀਆਂ ਪਈਆਂ ਪਦਾਰਥਾਂ ਦੇ ਨਾਲ।
ਬੈਨ ਪਨੇ ਮਰਦਾਨੇ ਤਬੈ,
ਮਹਾਰਾਜ ਪ੍ਰੇਰਕ ਨੇ ਸਾਰਿਆਂ ਦੇ ਜੋ ਮਰਜ਼ੀ ਇੱਛਾ ਕਰਨ, ਮਰਦਾਨੇ ਦੇ ਹਿਰਦੇ ਚ ਪਿਆਸ ਪੈਦਾ ਕਰ ਦਿੱਤੀ। ਮਰਦਾਨੇ ਨੇ ਬਚਨ ਕਹੇ,
ਮੁਝ ਆਏ ਸਦੇਹੋ ਪੀਵੋ ਕਿਤ ਪਾਨੀ,
ਸਤਿਗੁਰੂ ਜੀ ਮੈਨੂੰ ਆਗਿਆ ਦਿਓ ਪਾਣੀ ਪੀ ਲਵਾਂ ਕਿਤੋਂ ਲੈ ਕੇ।
ਲਾਗ ਪਿਪਾਸ ਰਹੀ ਮੁਖ ਸੂਕਤ,
ਸੁੱਕ ਰਿਹਾ ਪਿਆਸਾ ਲੱਗ ਰਹੀ ਹੈ।
ਆਪ ਚਲੋ ਰਲ ਜਾਓ ਸੰਗਾਨੀ,
ਤੁਸੀਂ ਭਾਵੇਂ ਤੁਰੇ ਚੱਲੋ ਮੈਂ ਪਿੱਛੇ ਰਲ ਜੂੰਗਾ ਨੱਠ ਕੇ ਤੁਹਾਡੇ ਨਾਲ।
ਦੋਹਰਾ ਇਹ ਬਿਦ ਬਦ ਘਰ ਬਦਨ ਤੇ ਲੇ,
ਇਉਂ ਕਹਿ ਕੇ ਸਤਸੰਗ ਜੀ ਮੁਖੋਂ ਭਾਈ ਮਰਦਾਨਾ
ਲੈ ਦੁੱਖ ਕਦਨ ਰਜਾਏ,
ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਦੀ ਆਗਿਆ ਲੈ ਕੇ।
ਗਯੋ ਸੰਗ ਤਜ ਸਦਨ ਇੱਕ,
ਭਾਈ ਬਾਲੇ ਦਾ ਅਤੇ ਗੁਰੂ ਨਾਨਕ ਦੇਵ ਦਾ ਸਾਥ ਛੱਡ ਕੇ ਇੱਕ ਘਰ ਵਿੱਚ ਪਾਣੀ ਪੀਣ ਲਈ ਪ੍ਰਵੇਸ਼ ਹੋਇਆ।
ਜਾਚਿਓ ਜਲ ਮੁਝ ਪਿਆਏ,
ਅੰਦਰ ਜਾ ਕੇ ਇੱਕ ਇਸਤਰੀ ਤੋਂ ਪਾਣੀ ਮੰਗਿਆ ਪੀਣ ਲਈ।
ਸਵਈਆ ਇੱਕ ਤੀਆ ਹੁਤੇ ਤਿੰਨ ਬੋਲ ਲਇਓ,
ਇੱਕ ਇਸਤਰੀ ਸੀ ਉਸਨੇ ਭੈੜੇ ਚਾਰਾਂ ਵਾਲੀ, ਉਸਨੇ ਬੋਲਿਆ
ਤੁਮ ਅੰਤਰਯਾਨ ਕਰੋ ਜਲ ਪਾਨਾ,
ਬਾਹਰ ਖੜੇ ਨੂੰ ਮੈਂ ਪਾਣੀ ਨਹੀਂ ਭਾਈ ਦੇਵਾਂਗੀ, ਅੰਦਰ ਆ ਕੇ ਪਾਣੀ ਪੀ।
ਕਿਤ ਦੇਸ਼ ਰਹੋ ਕਿਤ ਜਾਵ ਹੋਗੇ,
ਜਦੋਂ ਸੁੰਦਰ ਸਰੂਪ ਦੇਖਿਆ ਭਾਈ ਮਰਦਾਨੇ ਦਾ, ਕਹਿਣ ਲੱਗੀ ਕਿਹੜਾ ਦੇਸ਼ ਹੈ ਤੁਹਾਡਾ, ਕਿੱਥੇ ਨੂੰ ਜਾ ਰਹੇ ਹੋ?
ਨਿਜ ਨਾਮ ਬਤਾਵ ਉਹ ਭਾਖ ਸੁਜਾਨਾ,
ਬੜਾ ਸਿਆਣਾ ਲੱਗਦਾ ਭਾਈ ਤੂੰ, ਨਾਉ ਵੀ ਦੱਸ ਆਪਣਾ।
ਤਵ ਰੂਪ ਅਪੂਰਬ ਹੇਰਤ ਹੋ,
ਇਸਤਰੀ ਕਹਿਣ ਲੱਗੀ ਤੇਰਾ ਰੂਪ ਮੈਂ ਅਸਚਰਜ ਦੇਖਦੀ ਹਾਂ।
ਇਵ ਬੈਨ ਪਨੈ ਪੁਨ ਤਾਸਨ ਮਾਨਾ,
ਇਉਂ ਕਹਿ ਕੇ ਅੱਖਰ ਮੂੰਹੋਂ ਸਤਿਕਾਰ ਕੀਤਾ ਮਰਦਾਨੇ ਦਾ ਇਸਤਰੀ ਨੇ।
ਸੁਣਿਓ ਇਹ ਅੰਤਰ ਜਾਤ ਪਇਓ,
ਜਦੋਂ ਆਵਾਜ਼ ਦਿੱਤੀ ਕਿ ਅੰਦਰ ਆ ਕੇ ਪਾਣੀ ਪੀ ਭਾਈ, ਜਿਸ ਵੇ ਅੰਦਰ ਪ੍ਰਵੇਸ਼ ਹੋਇਆ ਮਰਦਾਨਾ,
ਤਹ ਬੈਸ ਗਯੋ ਮੰਚ ਪੈ ਮਰਦਾਨਾ,
ਜਿੱਥੇ ਇਸ਼ਾਰਾ ਕੀਤਾ ਪਣਗ ਤੇ ਬੈਠ ਗਿਆ ਇਹ।
ਦੇਸ਼ ਪੰਜਾਬ ਲਖੋ ਧਰ ਦੂਰ ਸੋ,
ਕਹਿਣ ਲੱਗਾ ਹੈ ਭੈਣ ਮੇਰਾ ਪੰਜਾਬ ਦੇਸ਼ ਹੈ, ਉਹ ਧਰਤੀ ਇੱਥੋਂ ਦੂਰ ਹੈ।
ਨਾਮ ਹਮਾਰ ਅਹਿ ਮਰਦਾਨਾ,
ਮੇਰਾ ਨਾਮ ਮਰਦਾਨਾ ਹੈ।
ਕੇਵਲ ਕਾਰਨ ਦੇਸ਼ਨ ਦੇਖਣ,
ਕੋਈ ਹੋਰ ਪ੍ਰਯੋਜਨ ਨਹੀਂ ਵਪਾਰ ਵਪੂਰ ਕਰਨ ਦਾ, ਕੇਵਲ ਅਸੀਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਦਾਸ ਹਾਂ, ਵਿਚਰ ਕੇ ਦੇਸ਼ਾਂ ਨੂੰ ਦੇਖ ਰਹੇ ਹਾਂ।
ਕਾਜ ਨਯਾਨਾ ਕੀਨ ਪਿਆਨਾ,
ਹੋਰ ਕੋਈ ਪ੍ਰਯੋਜਨ ਨਹੀਂ ਇੱਧਰ ਉੱਧਰ ਜਾਣ ਦਾ।
ਸੋ ਸੁਨ ਪਾਨ ਪਿਆਵਨ ਕੇ ਮਿਸ,
ਉਹਨੇ ਬਚਨ ਸੁਣ ਲਏ ਮਰਦਾਨੇ ਦੇ ਇਸਤਰੀ ਨੇ, ਪਾਣੀ ਪਾਉਣ ਦੇ ਬਹਾਨੇ।
ਗਰੀਬ ਮੈਂ ਤੰਤ ਕੋ ਡਾਰ ਬੰਧਾਨਾ,
ਖਾਲਸਾ ਜੀ ਟੂਣਾ ਕੀਤਾ ਹੋਇਆ ਸੀ, ਲਿਆ ਕੇ ਤਾਗਾ ਗਲ ਵਿੱਚ ਪਾ ਦਿੱਤਾ ਪਟਕ ਦੇ ਨੇ ਮਰਦਾਨੇ ਦੇ।
ਏਂਡ ਕਪਾ ਪਲਟੀ ਨਰ ਦੇਹੇ,
ਮੰਤਰਾ ਜੰਤਰਾ ਸ਼ਕਤੀ ਹੋਇਆ ਕਰਦੀ ਹੈ, ਐਸੀ ਤਾਂ ਬਾਤ ਨਹੀਂ ਹੈ। ਜਦੋਂ ਹੀ ਮਰਦਾਨੇ ਦੀ ਦੇਹ ਪਲਟਾ ਕੇ ਰੱਖ ਦਿੱਤੀ, ਭੇਡੂ ਬਣਾ ਦਿੱਤਾ।
ਰੂਪ ਭਇਓ ਮੁਖ ਬੋਲ ਤੇ ਆਨਾ,
ਜਿਸ ਵੇਲੇ ਭੇਡੂ ਦਾ ਰੂਪ ਹੋ ਗਿਆ, ਉਹ ਰਬਾਬ ਲੈ ਕੇ ਗਾਇਨ ਕਰਨ ਵਾਲੀ ਰਸਨਾ ਤਾਂ ਰਹੀ ਨਾ, ਭੈ ਭੈ ਲੱਗਾ ਕਰਨ
ਚੰਚਲ ਨਾਰ ਚਲਤ ਰਹਿ ਸੋ ਕਰ
ਉਸ ਚੰਚਲ ਇਸਤਰੀ ਨੇ ਐਸਾ ਚਰਿੱਤਰ ਖੇਡਿਆ
ਦਾਮਨ ਲੈ ਕਰ ਤਾ ਛਿਨ ਮਾਹੀ
ਨੱਠ ਨਾ ਜਾਵੇ ਕਿਤੇ ਬਾਹਰ ਨੂੰ ਜਦੇ ਰੱਸਾ ਲੈ ਕੇ
ਗਰੀਬ ਵਿਖਾ ਤਿੰਨ ਬਾਂਧ ਲਏ
ਗਲ ਵਿਚ ਪਾ ਦਿੱਤਾ ਰੱਸਾ ਬੰਨ ਦਿੱਤਾ ਇਸ ਨੂੰ
ਹੁਣ ਮੇਖ ਕੇ ਸੰਗ ਦਈ ਗੱਠ ਤਾਹੀ
ਕੀਲੇ ਦੇ ਨਾਲ ਰੱਸਾ ਬੰਨ ਦਿੱਤਾ ਗੱਠ ਦੇ ਕੇ
ਆਪ ਚਲੀ ਘੱਟ ਸੀ ਇਸ ਧਰਾ
ਘਰ ਵਿਚ ਪਾਣੀ ਹੈ ਨੀ ਸੀ ਆਪ ਘੜਾ ਰੱਖ ਕੇ ਸਿਰ ਦੇ ਉੱਤੇ ਚੱਲ ਪੀ ਪਾਣੀ ਲੈਣ ਖੂਹ ਤੋਂ
ਜਲ ਲੇਵਨ ਕੋਦ ਪਾਨ ਜਹਾਹੀ
ਜਿੱਥੇ ਖੂਹ ਸੀ ਉੱਥੇ ਪਾਣੀ ਲੈਣ ਤੁਰੀ ਹੈ
ਬੈਸ ਰਹੋ ਬਸ ਕੋ ਨਾ ਚਲੇ
ਇਹ ਵਿਚਾਰਾ ਪਿਆਸਾ ਹੀ ਬੈਠ ਗਿਆ ਕੋਈ ਜ਼ੋਰ ਨੀ ਚੱਲਦਾ ਮਰਦਾਨੇ ਦਾ
ਬਸ ਟਾਮਨ ਕਾ ਫਸ ਫਾਂਸਨ ਮਾਹੀ
ਉਹ ਜਿਹੜੀ ਫਾਹੀ ਸੀ ਸਤ ਸੰਗਤ ਜੀ ਟੂਣੇ ਦੀ ਉਹਦੇ ਚ ਫਸ ਕੇ ਬੈਠਾ ਹੈ
ਬਾਲਾ ਕਹੇ ਸੁਨ ਅੰਗਦ ਜੀ
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ ਮੈਂ ਅੱਖੀ ਡਿੱਠੇ ਨੇ ਇਹ ਕੌਤਕ ਮੈਂ ਤੁਹਾਡੇ ਮੂਹਰੇ ਦੱਸ ਰਿਹਾ ਹਾਂ ਤੁਹਾਡਾ ਹੁਕਮ ਪਾ ਕਰਕੇ ਤੇ ਪਿਆਣਾ ਸਾਹਿਬ ਅਸਥਾਨ ਹੈ ਖਨੂਰ ਸਾਹਿਬ ਵਿਖੇ ਜਿੱਥੇ ਆਪ ਜੀ ਸ਼ਾਮ ਦੇ ਟਾਈਮ ਦੀਵਾਨ ਸਜਾਇਆ ਕਰਦੇ ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਹੀ ਭਾਈ ਵਾਲੇ ਦੀ ਸਮਾਧ ਹੈ ਬਰਾਬਰ ਪਰਿਕਰਮਾ ਵਿੱਚ ਉੱਥੇ ਬੈਠ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਕਥਾ ਸੁਣਿਆ ਕਰਦੇ ਪੈੜੇ ਮੋਖੇ ਨੇ ਉਸ ਵੇਲੇ ਲਿਖਣਾ ਕੀਤੀ ਭਾਈ ਬਾਲਾ ਜੀ ਸੁਣਾਉਂਦੇ ਬੇਅੰਤ ਸਰੋਤੇ ਬੈਠ ਕੇ ਸੁਣਦੇ ਜਿਨ੍ਹਾਂ ਦਾ ਜਨਮ ਸਫਲਾ ਹੋਇਆ ਤੇ ਖਾਲਸਾ ਜੀ ਜਿਸ ਵੇਲੇ ਆਪ ਜੀ ਦੀ ਸੁਣਦਿਆਂ ਸੁਣਦਿਆਂ ਗੁਰੂ ਅੰਗਦ ਦੇਵ ਜੀ ਸਮਾਧੀ ਲੱਗ ਜਾਂਦੀ ਇੰਨਾ ਧਿਆਨ ਪ੍ਰਪੱਕ ਗੁਰੂ ਨਾਨਕ ਦੇਵ ਜੀ ਦੇ ਵਿੱਚ ਲਾ ਲੈਂਦੇ ਜਦੋਂ ਸਮਾਧੀ ਲੱਗ ਜਾਂਦੀ ਜਦੇ ਕਥਾ ਕਰਨੀ ਭਾਈ ਬਾਲਾ ਜੀ ਬੰਦ ਕਰ ਦਿੰਦੇ ਅੱਠ ਅੱਠ ਪਹਿਰ ਸਮਾਧੀ ਲੱਗੀ ਰਹਿੰਦੀ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਸਮਾਧੀ ਤੋਂ ਉਥਾਨ ਹੁੰਦੇ ਇਸ਼ਨਾਨ ਪਾਨ ਕਰਕੇ ਫਿਰ ਬੁਲਾ ਲੈਂਦੇ ਭਾਈ ਵਾਲੇ ਨੂੰ ਭਾਈ ਵਾਲੇ ਪਿਆਰੇ ਸਤਿਗੁਰਾਂ ਦੀ ਕਥਾ ਹੋਰ ਸੁਣਾਓ ਜੇ ਸਤਿਗੁਰੂ ਜੀ ਇਹ ਪਰਥਾ ਨਾ ਤੋਰਦੇ ਅੱਜ ਇੰਨੇ ਸੌ ਸਾਲ ਹੋ ਗਿਆ ਖਾਲਸਾ ਜੀ ਆਪਾਂ ਕਿਹੜੀ ਕਥਾ ਦੇ ਕਿਹੜੀ ਵਿਚਾਰ ਦੇ ਆਸੇ ਲੱਗ ਕੇ ਅੱਜ ਆਪਣੇ ਜੀਵਨ ਨੂੰ ਸਫਲਾ ਕਰਦੇ ਇਹ ਭਾਈ ਵਾਲਾ ਜੀ ਦਾ ਜੁਗਾਂ ਜੁਗਾਂ ਤੱਕ ਪਰਉਪਕਾਰ ਹੈ ਗੁਰੂ ਅੰਗਦ ਦੇਵ ਜੀ ਦਾ ਉਸ ਵੇਲੇ ਭਾਈ ਬਾਲਾ ਜੀ ਨੇ ਕਿਹਾ ਹੇ ਗੁਰੂ ਅੰਗਦ ਦੇਵ ਜੀ
ਔਰ ਬਾਹਰ ਬੈਸ ਰਹੇ ਜਗ ਸਵਾਮੀ
ਜਗ ਦੇ ਸਵਾਮੀ ਗੁਰੂ ਨਾਨਕ ਦੇਵ ਜੀ ਮੈਨੂੰ ਨਾਲ ਲੈ ਕੇ ਸ਼ਹਿਰ ਤੋਂ ਬਾਹਰ ਨਿਕਲ ਕੇ ਬੈਠ ਗਏ
ਇੱਕ ਮਹੂਰਤ ਬੀਤ ਗਯੋ
ਹਲੇ ਦੋ ਘੜੀਆਂ ਬਤੀਤ ਹੋਈਆਂ ਸੀ ਗੁਰੂ ਨਾਨਕ ਦੇਵ ਜੀ ਨੂੰ ਬੈਠਿਆਂ ਨੂੰ
ਬਿਦ ਜਾਣਤ ਭੇ ਸਭ ਅੰਤਰ ਜਾਮੀ
ਆਪ ਤੋਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਸੱਚੇ ਪਾਤਸ਼ਾਹ ਨੇ ਸਾਰੀ ਵਿਧੀ ਜਾਣ ਲਈ ਕਿ ਮਰਦਾਨਾ ਤਾਂ ਵਿਚਾਰਾ ਪਕੜਿਆ ਗਿਆ
ਬੈਨ ਭਨੇ ਗੁਣ ਐਨ ਪ੍ਰਭੂ
ਗੁਣਾਂ ਦੇ ਘਰ ਪ੍ਰਭੂ ਜੋ ਸਮਰੱਥ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਬਚਨ ਕਹੇ ਭਾਈ ਵਾਲਾ ਕਹਿੰਦਾ ਮੈਨੂੰ
ਮਰਦਾਨਾ ਨਾ ਆਇਓ ਰਹੋ ਕਿਸ ਕੰਮੀ
ਭਾਈ ਵਾਲੇ ਕੀ ਕੰਮ ਪੈ ਗਿਆ ਮਰਦਾਨਾ ਆਇਆ ਨੀ ਪਾਣੀ ਪੀ ਕੇ
ਹੋਈ ਕਦੋਂ ਅਗਲੀ ਬਿਦ ਤਾਂ ਸੰਗ
ਅੱਗੇ ਵੀ ਮੀਂਡਾ ਬਣਾ ਦਿੱਤਾ ਸੀ ਪਿੱਛੇ ਕਥਾ ਆ ਚੁੱਕੀ ਹੈ ਕਿੱਥੋਂ ਗਏ ਸੀ ਕਿਤੇ ਉਸੇ ਤਰ੍ਹਾਂ ਨਾਲ ਠੱਗੀ ਹੋ ਗਈ ਹੋਵੇ ਦੇ ਨਾਲ
ਹੈ ਨਗਰੀ ਸਗਰੀ ਇਹ ਖਾਮੀ
ਇਹ ਸਾਰੀ ਨਗਰੀ ਹੈ ਜਿਹੜੀ ਕੱਚੀ ਹੈ ਮਨਮਤੀਏ ਲੋਕ ਵਸਦੇ ਹਨ
ਨਗੁਰੇ ਨਰ ਮੂਰਖ ਸੇ ਲਖੀਏ
ਇਹ ਜਿਤਨੇ ਲੋਕ ਨੇ ਪਰਜਾ ਦੇ ਨਗੁਰੇ ਹਨ ਗੁਰਾ ਗੁਰੂ ਇਹਨਾਂ ਦਾ ਕੋਈ ਨਹੀਂ ਹੈ ਮੂਰਖ ਹਨ
ਬਹੁ ਜੋਖਤਾ ਜੋਰ ਸੁਸ਼ੀਲ ਬਹੀਨਾ
ਜਿਹੜੀਆਂ ਸੱਤ ਤੋਂ ਬਿਨਾਂ ਹਨ ਇੱਥੇ ਇਸਤਰੀਆਂ ਦਾ ਜ਼ੋਰ ਹੈ
ਪ੍ਰਚਾਵਤ ਰਾਗ ਸੁਨਾਵਤ ਥੋ
ਆਪਾਂ ਨੂੰ ਪ੍ਰਚਾਉਂਦਾ ਸੀ ਭਾਈ ਵਾਲੇ ਗੁਰੂ ਨਾਨਕ ਦੇਵ ਜੀ ਕਹਿੰਦੇ ਕੀ ਸੋਹਣਾ ਰਾਗ ਸੁਣਾਉਂਦਾ ਸੀ ਕੀਰਤਨ ਭਾਈ ਮਰਦਾਨਾ
ਬੇਹਸਾਵਤ ਸੋ ਕਿਨ ਬੰਧਨ ਕੀਨਾ
ਸਾਨੂੰ ਪ੍ਰਸੰਨ ਰੱਖਦਾ ਸੀ ਕਿਹਨੇ ਬੰਨ ਲਿਆ ਉਸ ਨੂੰ
ਚਲੀਏ ਸੁਧ ਲਿਹੋ ਅਬੈ ਤਿਸਕੀ
ਚੱਲ ਭਾਈ ਵਾਲਾ ਆਪਾਂ ਚੱਲੀਏ ਖਬਰ ਲਈਏ ਕਿੱਥੇ ਆ ਮਰਦਾਨਾ
ਮੁੱਖ ਭਾਖ ਗਤੇ ਨਾ ਪਿਖੈ ਦੁੱਖ ਦੀਨਾ
ਜਿਹੜੇ ਗਰੀਬਾਂ ਦਾ ਦੁੱਖ ਸਹਾਰ ਨਹੀਂ ਸਕਦੇ ਤਰਸ ਕਰਦੇ ਗੁਰੂ ਨਾਨਕ ਦੇਵ ਜੀ ਦਿਆਲੂ ਕਿਰਪਾਲੂ ਹਨ ਇਉਂ ਮੁੱਖੋਂ ਕਹਿ ਕੇ ਭਾਈ ਵਾਲੇ ਨੂੰ ਨਾਲ ਲੈ ਕੇ ਚੱਲ ਪਏ
ਜਿਸ ਬਾਸ ਹੋਤੋ ਤਿਸ ਜਾਤ ਰਥਾ
ਉਸ ਰਸਤੇ ਗਏ ਗਲੀ ਦੇ ਉਸ ਮਿੱਠੀ ਵਿੱਚ ਬੜੇ ਜਿੱਥੇ ਜਿਹੜੇ ਘਰ ਵਿੱਚ ਬੰਨਿਆ ਹੋਇਆ ਸੀ ਮਰਦਾਨਾ ਭੇਡੂ ਬਣਿਆ ਹੋਇਆ
ਤੀਆ ਸੋਊ ਮਿਲੀ ਸਿਰ ਪੈ ਘੱਟ ਲੀਨਾ
ਉਹ ਘੜਾ ਲਈ ਆ ਰਹੀ ਸੀ ਖੂਹ ਤੋਂ ਪਾਣੀ ਦਾ ਭਰ ਕੇ ਇਸਤਰੀ ਉਹੀ ਮਿਲ ਗਈ ਸਾਹਮਣੇ
ਕਬਿਤ ਸ੍ਰੀ ਗੁਰੂ ਨਿਹਾਰ ਬੂਜੀ ਬਚਨ ਉਚਾਰ ਸੋ
ਸਤਿਗੁਰਾਂ ਨੇ ਜਦੋਂ ਘੜਾ ਲਈ ਪਾਣੀ ਦਾ ਭਰੀ ਆਉਂਦੀ ਦੇਖੀ ਦੇਖ ਕੇ ਪੁੱਛਿਆ
ਮਾਨਵ ਹਮਾਰ ਇੱਕ ਆਇਓ ਇਹ ਥਾਨ ਕੋ
ਹੇ ਪੁੱਤਰੀ ਸਾਡਾ ਇੱਧਰ ਇੱਕ ਆਦਮੀ ਪਾਣੀ ਪੀਣ ਆਇਆ ਤੈਂ ਦੇਖਿਆ ਕਿ ਨਹੀਂ
ਫਟਕਾ ਨਾ ਗਯੋ ਕੌਣ ਜਾਣਾ ਕਹਾਂ ਭਯੋ
ਕੌਣ ਜਾਣੇ ਕਿੱਥੇ ਕੀ ਹੋ ਗਿਆ ਉਹਦੇ ਨਾਲ ਮੁੜ ਕੇ ਸਾਡੇ ਪਾਸ ਨਹੀਂ ਪਹੁੰਚਿਆ
ਇਹ ਕਾਜ ਨਾ ਕਛੂ ਹੇਤ ਆਇਓ ਪਾਣੀ ਪਾਨ ਕੋ
ਹੋਰ ਉਹਨੂੰ ਕੋਈ ਕੰਮ ਨਹੀਂ ਸੀ ਕੇਵਲ ਪਾਣੀ ਪੀਣ ਹੀ ਆਇਆ ਸੀ
ਤੀਆ ਕਹੇ ਬੈਨ ਇਹਾਂ ਨਰ ਕੋ ਹੈ ਨਾ ਤਾਵ
ਉਸ ਵੇਲੇ ਝੂਠ ਬੋਲੀ ਉਹ ਇਸਤਰੀ ਕਹਿਣ ਲੱਗੀ ਤੁਹਾਡਾ ਬੰਦਾ ਇੱਥੇ ਕੋਈ ਨਹੀਂ ਹੈ
ਆਖ ਹੁਣ ਨਾ ਦੇਖਿਓ ਗਯੋ ਥਾਨ ਕਿਤੇ ਆਨ ਕੋ
ਕਿਤੇ ਹੋਰ ਥਾਂ ਚਲਿਆ ਗਿਆ ਹੋਊਗਾ ਮੈਂ ਤਾਂ ਅੱਖੀ ਨਹੀਂ ਦੇਖਿਆ
ਆਗਾ ਜਾਏ ਹੇਰੋਪੁਰ ਰਹਿ ਨਹੀਂ ਕਹੂੰ ਦੁਰ
ਟਾਲ ਰਹੀ ਆ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦੀ ਲੁਕਿਆ ਹੋਈ ਤਾਂ ਨਹੀਂ ਰਹਿ ਸਕਦਾ ਅੱਗੇ ਜਾ ਕੇ ਕਿਤੇ ਤੋੜ ਲੋ
ਸੁਨੇ ਮਰਦਾਨੇ ਗੁਰ ਬੈਨ ਦੇ ਕਾਨ ਕੋ
ਇੱਧਰ ਮਰਦਾਨਾ ਸਤਸੰਗ ਜੀ ਅੰਦਰ ਆਵਾਜ਼ ਸੁਣ ਰਿਹਾ ਗੁਰੂ ਨਾਨਕ ਦੇਵ ਜੀ ਦੀ ਕਿ ਸਤਿਗੁਰੂ ਜੀ ਮੈਨੂੰ ਪੁੱਛ ਰਹੇ ਨੇ
ਦੋਹਰਾ ਬਸ ਨਾ ਬਸਾਵ ਹੈ ਫਸੈ ਕੋ
ਜੇ ਤਾਂ ਉਹ ਦੇਹ ਹੁੰਦੀ ਤਾਂ ਹਾਕ ਮਾਰ ਦਿੰਦਾ ਮਹਾਰਾਜ ਮੈਂ ਇੱਥੇ ਹਾਂ ਉਸ ਵੇਲੇ ਫਾਹੀ ਚ ਫਸਿਆ ਹੋਇਆ ਜ਼ੋਰ ਚੱਲਦਾ ਨਹੀਂ ਭੇਡੂ ਦੀ ਆਵਾਜ਼ ਵਿੱਚ ਉੱਚੀ ਉੱਚੀ ਬੋਲਦਾ ਹੈ
ਬਾਸ ਵਿਖੇ ਬੰਧਾਨ
ਘਰ ਵਿੱਚ ਬੰਨਿਆ ਹੋਇਆ
ਭਇਆ ਭਇਆ ਪਨ ਹੈ ਸੁਣਾਵਈ
ਭਇਆ ਕਰਕੇ ਸੁਣਾਉਂਦਾ ਮਹਾਰਾਜ ਮੇਰੀ ਆਵਾਜ਼ ਸੁਣੋ
ਭਗਤ ਬਛਲ ਕੈ ਕਾਨ
ਭਗਤ ਬਛਲ ਸਤਿਗੁਰੂ ਜੀ ਹਨ ਭਗਤਾਂ ਦੇ ਬਖਸ਼ਲ ਪਿਆਰੇ ਆਪ ਦੇ ਕੰਨੀ ਆਵਾਜ਼ ਸੁਣਾਉਂਦਾ ਹੈ
ਕਿਉਂ ਨਾ ਬਤਾਵ ਹੈ ਮਾਨਵ ਤੂੰ
ਮਹਾਰਾਜ ਕਹਿਣ ਲੱਗੇ ਸਾਡਾ ਆਦਮੀ ਪਾਣੀ ਪੀਣ ਇੱਧਰ ਹੀ ਆਇਆ ਹੈ ਇਸਤਰੀ ਕਿਉਂ ਨੀ ਦੱਸਦੀ ਤੂੰ
ਮੁਖ ਕੂਰ ਕਹਾਂ ਘਰ ਅੰਤਰ ਜਾਤੀ
ਨਾਲੇ ਅੰਦਰ ਪ੍ਰਵੇਸ਼ ਹੋ ਰਹੀ ਹੈ ਘਰ ਦੇ ਨਾਲੇ ਮੁਖੋ ਝੂਠ ਬੋਲਦੀ ਹੈ
ਇਹ ਥਾਨ ਸੁਣਿਓ ਹਮਕਾਨ
ਅਸੀਂ ਕੰਨੀ ਸੁਣ ਲਈ ਆ ਉਸ ਦੀ ਆਵਾਜ਼ ਇੱਥੇ ਹੀ ਹੈ ਸਾਡਾ ਆਦਮੀ
ਬਰੇ ਉਜਲ ਪਾਨ ਕੇ ਹੇਤ ਤਿਖਾਤੇ
ਬਹੁਤ ਪਿਸ ਪਿਆਸਾ ਦੇ ਅਧੀਨ ਸੀ ਅੰਦਰ ਪ੍ਰਵੇਸ਼ ਹੋਇਆ ਘਰ ਦੇ
ਦੀਆ ਕਹਿ ਪ੍ਰਤੀਤ ਨਹੀਂ
ਇਸਤਰੀ ਕਹਿਣ ਲੱਗੀ ਜੇ ਨਹੀਂ ਭਰੋਸਾ ਤੁਹਾਨੂੰ
ਬਾਰੇ ਅੰਤਰ ਹੇਰ ਲਵੋ ਭੁੱਲ ਭਾਤੀ
ਚੰਗੀ ਤਰ੍ਹਾਂ ਭਲ ਭਾਤੀ ਮੇਰੇ ਘਰ ਵਿੱਚ ਪ੍ਰਵੇਸ਼ ਹੋ ਕੇ ਦੇਖ ਲੋ
ਬੀਚ ਨਿਕੇਤ ਦੁਰਾਯੋ ਨਹੀਂ
ਮੈਂ ਘਰ ਵਿੱਚ ਲੁਕੋ ਕੇ ਤਾਂ ਨਹੀਂ ਰੱਖਿਆ ਕਹਿੰਦੀ
ਹਮ ਬੋਲਤਿਓ ਪ੍ਰਤੀਤ ਨਾ ਪਾਤੀ
ਜਿਵੇਂ ਮੈਂ ਬੋਲਦੀ ਹਾਂ ਮੇਰੇ ਬੋਲਾਂ ਤੇ ਬਚਨਾਂ ਤੇ ਭਰੋਸਾ ਨਹੀਂ ਹੈ ਤੁਹਾਨੂੰ
ਦੋਹਰਾ ਚੰਚਲ ਤਿਆ ਕੇ ਚਲਤ ਲੱਖ
ਚੰਚਲ ਇਸਤਰੀ ਦੇ ਕੌਤਕ ਦੇਖ ਕੇ
ਦਲਤ ਸੀਲ ਸਤ ਜੋਨ
ਇਸਤਰੀਆਂ ਨੇ ਸੀਲ ਸੁਭਾਅ ਨਹੀਂ ਬਹੁਤ ਹੀ ਸਤਸੰਗੀ ਭੈੜੇ ਚਾਰਾਂ ਵਾਲੀਆਂ ਹਨ ਸਤ ਪ੍ਰਤੱਗੀ ਨਹੀਂ ਹਨ
ਇੱਕ ਸਲੋਕ ਕਹ ਕਮਲ ਮੁਖ
ਕਵਲ ਸ੍ਰੀਖੇ ਮੁਖ ਤੋਂ ਆਪ ਜੀ ਨੇ ਇੱਕ ਸਲੋਕ ਉਚਾਰਿਆ ਖਾਲਸਾ ਜੀ
ਕਲਾ ਦਿਖਾਈ ਤੌਣ
ਆਪ ਜੀ ਨੇ ਸ਼ਕਤੀ ਵਰਤਾ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰ ਕੇ
ਸਲੋਕ ਕੱਲਰ ਕੀ ਬਣ ਜਾ ਰਹੀਆਂ ਝੁੰਗੇ ਮੁਸਕ ਮੰਗੇ ਨਾ
ਮਹਾਰਾਜ ਕਹਿਣ ਲੱਗੇ ਭਾਈ ਵਾਲੇ ਕੱਲਰ ਕੀ ਬਣ ਜਾ ਰਹੀਆਂ ਇਹ ਜਿਹੜੀਆਂ ਇਸਤਰੀਆਂ ਨੇ ਕੱਲਰ ਦਾ ਵਣਜ ਕਰਦੀਆਂ ਹਨ ਕੱਲਰ ਦਾ ਕੌਣ ਵਣਜ ਕਰਦਾ ਕੱਲਰ ਤੇ ਸਤਸੰਗਤ ਜੀ ਨਿਖਿਧ ਧਰਤੀ ਜਿੱਥੇ ਬਹੁਤ ਸਾਰਾ ਸਤਸੰਗ ਕੱਲਰ ਹੁੰਦਾ ਕੋਈ ਫਸਲ ਨਹੀਂ ਹੁੰਦੀ ਹੈ ਇਹੋ ਜਿਹਾ ਕੱਲਰ ਦਾ ਵਣਜ ਕਰਨ ਵਾਲੀਆਂ ਹੋਣ ਔਰ ਮੰਗਣ ਕੀ ਕਸਤੂਰੀ ਕਦੇ ਸਤਸੰਗ ਕਸਤੂਰੀ ਪ੍ਰਾਪਤ ਹੋ ਜਾਂਦੀ ਹੈ ਵਣਜ ਕਰਨਾ ਕੱਲਰ ਦੀ ਮਿੱਟੀ ਦਾ ਤੇ ਭਾਲਣਾ ਕਿ ਕਸਤੂਰੀ ਮਿਲੇ ਆਪਣੇ ਝੁੰਗੀ ਘਰ ਦੇ ਅੰਦਰ ਇਹ ਨਾਮੁਮਕਿਨ ਨਹੀਂ ਪ੍ਰਾਪਤ ਹੁੰਦੀ ਕਸਤੂਰੀ
ਅਮਲਾ ਬਾਜੋ ਨਾਨਕਾ
ਇਸੇ ਤਰ੍ਹਾਂ ਕਥਨੀ ਨਹੀਂ ਪ੍ਰਧਾਨ ਹੈ ਕਰਨੀ ਪ੍ਰਧਾਨ ਹੈ ਅਮਲਾ ਬਾਜੋ ਨਾਨਕਾ ਇਲਮ ਤੋਂ ਪੜ੍ਹ ਲੈਂਦੇ ਹਾਂ ਬੜਾ ਪੜ੍ਹਿਆ ਹੈ ਸਾਰੀ ਦੁਨੀਆਂ ਪੜ੍ਹਦੀ ਆ ਰਹੀ ਪੜ੍ਹਦੀ ਰਹੀ ਗਰੇਗੀ ਲੇਕਿਨ ਅਮਲ ਨਹੀਂ ਹੈ ਜਿਨ੍ਹਾਂ ਨੇ ਸਤ ਸੰਗਤ ਜੀ ਹੱਥ ਤੇ ਰਾ ਕੇ ਫੀਮ ਦੇਖੀ ਜਾਂਦਾ ਖਾਧੀ ਨੀ ਉਹਨੂੰ ਕੀ ਆਨੰਦ ਹੈ ਕੀ ਭੇਤ ਹੈ ਸਤਸੰਗੀ ਅਮਲ ਦਾ ਅਮਲ ਦੇ ਆਨੰਦ ਦਾ ਇਸੇ ਤਰ੍ਹਾਂ ਜਿਹੜਾ ਹੱਥ ਚ ਰਹਿ ਕੇ ਗੁੱਟ ਕੇ ਪੜ੍ਹੀ ਜਾਂਦਾ ਬਿਰਤੀ ਕਿਤੇ ਤੁਰੀ ਫਿਰਦੀ ਹੈ ਉਹਨੂੰ ਕਿਵੇਂ ਰਸ ਆਵੇਗਾ ਖਾਲਸਾ ਜੀ ਗੁਰਬਾਣੀ ਦਾ ਜਿਨ੍ਹਾਂ ਨੇ ਮਨ ਨੂੰ ਇਕਾਗਰ ਕੀਤਾ ਹੈ ਨਾਮ ਦਾ ਰਸ ਮਾਣਿਆ ਹੈ ਉਹੀ ਜਾਣਦੇ ਹਨ ਅਮਲਾ ਬਾਜੋ ਨਾਨਕਾ ਕਿਉਂ ਕਲ ਕੰਤ ਮਨੇ ਜਿਨ੍ਹਾਂ ਇਸਤਰੀਆਂ ਨੇ ਅਮਲ ਨਹੀਂ ਕੀਤਾ ਸਤ ਸੰਤੋਖ ਦਿਆ ਧਰਮ ਵਿਚਾਰ ਇਹ ਗੁਣ ਨਹੀਂ ਹਨ ਹਿਰਦੇ ਦੇ ਅੰਦਰ ਉਹਨਾਂ ਨੂੰ ਕੰਤਵ ਨਹੀਂ ਪ੍ਰਾਪਤ ਸਵੀਕਾਰ ਕਰਦਾ, ਜਿਨ੍ਹਾਂ ਗੁਰਮੁਖਾਂ ਨੇ ਸੱਚ ਮਨਮੁਖਤਾ ਦੀ ਮੈਲ ਨਹੀਂ ਧੋਈ ਹੈ ਉਹਨਾਂ ਨੂੰ ਪਰਮੇਸ਼ਰ ਵੀ ਪ੍ਰਵਾਨ ਨਹੀਂ ਕਰਦਾ ਹੈ।
ਸਵਈਆ ਯੋ ਕਹਤੇ ਸਿਰ ਕੁੰਭ ਲਗਿਓ,
ਜਦੋਂ ਇਹ ਸਲੋਕ ਉਚਾਰਿਆ ਖਾਲਸਾ ਜੀ ਅਸੀਂ ਡਾਢੀ ਕਲਾ ਵਰਤਾਈ, ਇਹਦੇ ਸਤਸੰਗ ਜੀ ਸਿਰ ਨਾਲ ਘੜਾ ਜੁੜ ਗਿਆ ਇਸੇ ਇਸਤਰੀ ਦੇ।
ਉਤਰੈ ਨਾ ਤਰੈ ਰਹੀ ਹਾਰ ਉਤਾਰੇ,
ਥੱਕ ਗਈ ਕਿੱਥੇ ਘੜਾ ਪਾਣੀ ਦਾ ਭਰਿਆ ਹੋਇਆ, ਉਸੇ ਤਰ੍ਹਾਂ ਸਿਰ ਦੇ ਉੱਤੇ ਜੁੜ ਗਿਆ, ਬੜਾ ਕੋਸ਼ਿਸ਼ ਕੀਤਾ ਨਹੀਂ ਉਤਰਿਆ ਘੜਾ।
ਭਇਆ ਭਇਆ ਭਨੀ ਮਰਦਾਨੇ,
ਮਰਦਾਨਾ ਆਪ ਦੀ ਆਵਾਜ਼ ਦੇ ਰਿਹਾ, ਮਹਾਰਾਜ ਕਿਰਪਾ ਕਰੋ ਛਡਾਓ।
ਕਹੋ ਵਾਹਿਗੁਰੂ ਗੁਰਬਾਨੀ ਉਚਾਰੇ,
ਖਾਲਸਾ ਜੀ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਮਰਦਾਨਿਆ ਕਹਿ ਵਾਹਿਗੁਰੂ, ਕਹੇ ਕਿਵੇਂ? ਇੱਕ ਮਾਨਸ ਦੇਹੀ ਦੀ ਆਪਣੇ ਕੋਲ ਰਚਨਾ ਹੈ ਜਿਹੜੀ ਵਾਹਿਗੁਰੂ ਕਹਿ ਸਕਦੀ ਹੈ। ਹੋਰ ਜੂਨਾਂ ਦੇ ਵਿੱਚ ਕੀ ਜੀਵਾਂ ਨਹੀਂ ਹਨ ਪਸ਼ੂਆਂ ਦੀਆਂ, ਕੀ ਜਾਨਵਰਾਂ ਦੀਆਂ, ਲੇਕਿਨ ਉਹ ਵਾਹਿਗੁਰੂ ਨਹੀਂ ਕਹਿ ਸਕਦੇ। ਸੋ ਦੁਰਲੱਭ ਮਾਨਸ ਦੇਹੀ ਐਵੇਂ ਨਹੀਂ, ਪਰ ਜਿਸ ਵੇਲੇ ਵਾਹਿਗੁਰੂ ਕਿਹਾ ਮਹਾਰਾਜ ਜੀ ਨੇ, ਜਦੇ ਹੀ ਸਤਸੰਗੀ ਧਾਗਾ ਗਿਆ ਟੁੱਟ, ਜਦੇ ਹੀ ਦੇਹ ਪਲਟ ਗਈ ਭਾਈ ਮਰਦਾਨੇ ਦੀ,
ਯੋ ਭਨਤੇ ਕਰ ਤੰਤ ਗਈ ਟੁੱਟ,
ਜਦੇ ਹੀ ਧਾਗਾ ਟੁੱਟ ਗਿਆ ਜਿਸ ਦੇ ਪਲਟੀ,
ਭਾ ਤਨ ਮਾਨਵ ਟਾਮਨ ਟਾਰੀ,
ਟੂਣਾ ਟਾਲ ਦਿੱਤਾ ਜਿਹੜਾ ਕੀਤਾ ਸੀ ਇਸਤਰੀ ਨੇ, ਮਾਨਵ ਦੇਹੀ ਦੇ ਪ੍ਰਾਪਤ ਹੋਈ ਮਰਦਾਨੇ ਨੂੰ।
ਲੇ ਰਬਾਬ ਧਰੇ ਨਿਜ ਕੰਧ,
ਜਦੇ ਸਤਸੰਗ ਜੀ ਮਰਦਾਨੇ ਦਾ ਵਿਚਾਰੇ ਦਾ ਰੋਦਾ ਫਿਰਦਾ ਸੀ, ਉੱਥੇ ਹੀ ਰਬਾਬ ਧਰਤੀ ਤੇ ਛੇਤੀ ਜਣੇ ਮੋਢੇ ਤੇ ਚੱਕ ਲਿਆ।
ਆਯੋ ਟਿਕ ਲੱਜਤ ਹੇਰ ਅਘਾਰੀ,
ਪਾਪਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰਾਂ ਦੇ ਪਾਸ ਆ ਗਿਆ ਸ਼ਰਮਿੰਦਾ ਜਿਹਾ ਹੋ ਕੇ, ਕਿ ਮਹਾਰਾਜ ਮੇਰੇ ਨਾਲ ਕਿਹੀ ਜੀ ਹੋਈ ਇੱਥੇ।
ਉਨ ਨਾਰ ਕੇ ਸੀਸ ਪੈ ਕੁੰਭ ਲਗਾ,
ਉਧਰ ਇਸਤਰੀ ਦੇ ਸਿਰ ਤੇ ਘੜਾ ਜੁੜ ਗਿਆ।
ਬਿਸਮਾਦ ਭਏ ਲਖ ਕਹਿ ਨਰ ਨਾਰੀ,
ਇਸਤਰੀਆਂ ਹੈਰਾਨ ਹੋ ਰਹੇ ਨੇ ਘੜਾ ਨੀ ਉਤਰ ਰਿਹਾ।
ਬਹੁ ਕੀਨ ਪ੍ਰਯਾਸ ਭਏ ਸਭ ਬਾਦ,
ਬੜੇ ਯਤਨ ਟੂਣੇ ਟਾਮਣ ਕੀਤੇ ਇਨ੍ਹਾਂ ਇਸਤਰੀਆਂ ਨੇ, ਸਾਰੇ ਵਿਅਰਥ ਗਏ।
ਪਖਾਨ ਭਿਦੈ ਨਾ ਹੈ ਬੁੰਦ ਕੇ ਮਾਰੀ,
ਇੰਨੇ ਬੜੇ ਜਬਰਦਸਤ ਟੂਣੇ ਟਾਮਣ ਕੀਤੇ ਕੇ ਭਾਵੇਂ ਪੱਥਰਾਂ ਨੂੰ ਹਿਲਾ ਦੇਣ, ਪਰ ਗੁਰੂ ਸਾਹਿਬ ਦਾ ਘੜਾ ਜੋੜਿਆ ਹੋਇਆ ਇਹਨਾਂ ਤੋਂ ਹਿੱਲਿਆ ਨਹੀਂ।
ਪੜ ਮੰਤਰਨ ਜੰਤਰਨ ਕੋ ਲਿਖ
ਕੀ, ਕੋਈ ਮੰਤਰ ਲਿਖਦੀਆਂ ਹਨ ਜੰਤਰ, ਕੋਈ ਸਤਸੰਗ ਜੀ ਤੰਤਰ ਧਾਗੇ ਪਾਏ, ਕੁਝ ਮੰਤਰ ਪੜੇ ਇਹਨਾਂ ਨੇ।
ਕਰ ਤੰਤਰਨ ਕੋ ਸਭ ਹੀ ਤਿਆ ਹਾਰੀ,
ਸਾਰੀਆਂ ਇਸਤਰੀਆਂ ਥੱਕ ਗਈਆਂ ਜੰਤਰ ਮੰਤਰ ਤੰਤਰ ਕਰਕੇ।
ਘੱਟ ਕੂਟ ਸੁਬਾਨ ਉਪਾਏ ਚਲਾਵਤ,
ਜਿਵੇਂ ਤੀਰ ਮਾਰੀ ਦਾ ਕਿਸੇ ਨੂੰ ਘੜੇ ਨੂੰ ਭੰਨਣ ਵਾਸਤੇ ਤੀਰਾਂ ਵਰਗੇ ਤਿੱਖੇ ਮੰਤਰ ਚਲਾਏ, ਪਰ ਚੱਲ ਪਹਾੜ ਵਾਂਗੂ ਘੜਾ ਉੱਤੇ ਹੀ ਟਿਕਿਆ ਰਿਹਾ ਸਿਰ ਦੇ, ਹਿੱਲਿਆ ਨਹੀਂ।
ਖੰਡਤ ਹੋ ਨਾ ਚਲਾ ਉਪਚਾਰੀ,
ਸਾਰੇ ਕੋਈ ਯਤਨ ਨਹੀਂ ਚੱਲਿਆ, ਸਾਰੇ ਮੰਤਰ ਚੰਤਰ ਫੇਰ ਹੋ ਗਏ।
ਕਬਿਤ ਨੂਰ ਸ਼ਾਹ ਹੁਤੀ ਸਰਦਾਰ ਤਿਸ ਦੇਸ਼ ਹੂੰ ਕੇ,
ਉਸ ਦੇਸ਼ ਦੀ ਜਿਹੜੀ ਰਾਣੀ ਨੂਰ ਸ਼ਾਹ ਸੀ,
ਭਾਈ ਸੁਧ ਤੱਕ ਕੇ ਨਜਾਇ ਕੈ ਬਖਾਨੀਆਂ,
ਜਾ ਕੇ ਉਹਨੂੰ ਖਬਰ ਦਿੱਤੀ ਕਿ ਕੈਸਾ ਚੇਟਕੀ ਫਕੀਰ ਆਇਆ। ਇਹ ਨੀ ਪਤਾ ਵੀ ਕਰਤੂਤ ਆਪ ਦੀ ਉਹੀ ਪਹਿਲਾਂ ਕੀਤੀ ਹੈ ਇਹਨਾਂ ਨੇ, ਸਾਧੂ ਨੂੰ ਕਿਸੇ ਦੀ ਅਵੱਗਿਆ ਕਰਨੀ ਇਹ ਸਭ ਤੋਂ ਵੱਡਾ ਮਹਾਂਪਾਪ ਹੈ। ਜਿਸ ਵੇਲੇ ਦੱਸਿਆ ਕਿ ਇਸਤਰੀ ਦੇ ਸਿਰ ਤੇ ਘੜਾ ਜੁੜਿਆ, ਲਾ ਨਹੀਂ ਰਿਹਾ ਕੋਈ।
ਚੇਟਕੀ ਫਕੀਰ ਇੱਕ ਆਇਓ ਹੈ ਨਗਰ ਬੀਚ,
ਗੁਰੂ ਨਾਨਕ ਦੇਵ ਜੀ ਨੂੰ ਚੇਟਕੀ ਫਕੀਰ ਦੱਸਦੀਆਂ ਹਨ।
ਘਾਟਾ ਤੀਆ ਸੀਸ ਪੈ ਲਗਾਇਓ ਸਭ ਜਾਨੀਆਂ,
ਸਾਰਿਆਂ ਨੇ ਜਾਣ ਲਿਆ ਕਿ ਘੜਾ ਜੋੜ ਦਿੱਤਾ ਸਿਰ ਦੇ ਉੱਤੇ ਇਸਤਰੀ ਦੇ।
ਮੰਤਰ ਨਾ ਜੰਤਰ ਨਾ ਤੰਤਰ ਚਲਤ ਕੋ,
ਕੋਈ ਮੰਤਰ ਜੰਤਰ ਉੱਥੇ ਚੱਲ ਨਹੀਂ ਰਿਹਾ।
ਸਾਰੇ ਉਪਚਾਰ ਕਰ ਕਾਹੂ ਨਾ ਹਿਲਾਨੀਆਂ,
ਕੋਈ ਹਿਲਾ ਨਹੀਂ ਸਕਿਆ, ਯਤਨ ਕਰ ਕਰਕੇ ਥੱਕ ਗਏ।
ਜੈਸੇ ਸਿਆਰ ਸ਼ੇਰ ਕੋ ਪਪੀਲ ਕਾ ਸੁਮੇਰ ਕੋ,
ਜਿਵੇਂ ਕੀੜੀ ਸੁਮੇਰ ਪਰਬਤ ਨੂੰ ਹਿਲਾਉਣਾ ਚਾਹੇ, ਜਿਵੇਂ ਗਿੱਦੜ ਹੈ ਸਤ ਸੰਗਤ ਜੀ ਸ਼ੇਰ ਨੂੰ ਡਰਾਉਣਾ ਚਾਹੇ।
ਉਪਾਏ ਤਿਸ ਸਾਮੂਹੇ ਸੋ ਐਸੇ ਬਿਦ ਠਾਨੀਆਂ,
ਇਸ ਤਰ੍ਹਾਂ ਦੀ ਵਿਧੀ ਨਾਲ ਉੱਥੇ ਯਤਨ ਫੇਰ ਹੋ ਗਏ ਸਾਰੇ ਕੀਤੇ ਹੋਏ। ਇਸ ਕਰਕੇ ਖਾਲਸਾ ਜੀ ਸਾਰੇ ਮੰਤਰਾਂ ਜੰਤਰਾਂ ਨਾਲੋਂ ਗੁਰਬਾਣੀ ਬੜੀ ਭਾਰੀ ਜ਼ਬਰਦਸਤ ਹੈ, ਨੂਰੀ ਮੰਤਰ ਹੈ, ਐਸੀ ਅੰਮ੍ਰਿਤਮਈ ਬਾਣੀ ਦੇ ਤੁਲ ਹੋਰ ਕਿਸੇ ਦੜੇ ਦੇਵਤੇ ਦਾ ਮੰਤਰ ਨਹੀਂ ਹੈ।
ਸੋਨੀ ਜਬ ਰੋਸੀ ਤਬ ਤੀਆ ਟਿਕ ਜੋ ਸਭ,
ਜਦੋਂ ਉਸਨੇ ਗੱਲ ਸੁਣੀ ਕਿ ਘੜਾ ਉਖੜ ਨਹੀਂ ਰਿਹਾ ਹੈ ਸਿਰ ਤੋਂ, ਬੜੇ ਕ੍ਰੋਧ ਦੇ ਸਹਿਤ ਹੋਈ ਇਹ ਰਾਣੀ ਨੇ।
ਦਾਮਨ ਕੀ ਬਿਦ ਮੈਂ ਸੁਜਾਨ ਜੇਊ ਜਾਨੀਆਂ,
ਇਸਤਰੀਆਂ ਦੇ ਇਰਦ ਗਿਰਦ ਬੜੀਆਂ ਚਤਰ ਸੀ ਟੂਣੇ ਟਾਮਣ ਵਿੱਚ, ਨਿਪੁੰਨ ਸਨ ਉਹਨਾਂ ਨੂੰ ਭੇਜ ਰਹੀ ਹੈ।
ਭੇਜੀ ਤਤਕਾਲ ਜਹਾਂ ਕੁੰਭ ਸੀਸ ਬਾਲ ਲਗੇ,
ਜਿੱਥੇ ਇਸਤਰੀ ਦੇ ਸਿਰ ਨਾਲ ਘੜਾ ਪਾਣੀ ਦਾ ਭਰਿਆ ਹੋਇਆ ਚਿੰਬੜਿਆ ਹੋਇਆ ਸੀ, ਸਾਰੀਆਂ ਇਸਤਰੀਆਂ ਭੇਜੀਆਂ।
ਧਾਰ ਤੋਂ ਵਿਸਾਲ ਮਾਨ ਧਾਈ ਤਾਹਾਂ ਹਥਾਨੀਆਂ,
ਬੜੀਆਂ ਨੱਠ ਕੇ ਆਈਆਂ ਜਿਹੜੀਆਂ ਹੰਕਾਰ ਧਾਰਦੀਆਂ ਸੀ ਕਿ ਹੁਣ ਲੱਧਦੀਆਂ ਸੀ ਘੜੇ ਨੂੰ।
ਢੋਲਕ ਬਜਾਏ ਕੋ ਕੰਧ ਕੋ ਭਜਾਏ ਚਲੀ,
ਕਈ ਕੰਧਾਂ ਤੇ ਚੜੀਆਂ ਕੰਧਾਂ ਹੀ ਦੜਾਈ ਆ ਰਹੀਆਂ, ਕੋਈ ਢੋਲਕੀਆਂ ਵਜਾਉਂਦੀਆਂ ਨੇ, ਬੜੇ ਪ੍ਰਭਾਵ ਦੇ ਸਹਿਤ ਆਈਆਂ ਇਕੱਠੀਆਂ ਹੋ ਕੇ ਟੋਲਾ ਬੰਨ ਕੇ।
ਉਹ ਨਿਜ ਬਦਨ ਤੇ ਅਗਨ ਬਮਾਨੀਆਂ,
ਕਈ ਮੰਤਰਾਂ ਜੰਤਰਾਂ ਦੇ ਪ੍ਰਭਾਵ ਨਾਲ ਮੂੰਹੋਂ ਅੱਗ ਗੁਲਛ ਰਹੀਆਂ ਹਨ।
ਚੜ ਹੈ ਬਿਟਪ ਕੋ ਕੋ ਮ੍ਰਿਗ ਛਾਲਾ ਪਰ,
ਕੋਈ ਮ੍ਰਿਗ ਛਾਲਾ ਤੇ ਆਕਾਸ਼ ਉੱਡੀ ਆ ਰਹੀ ਹੈ, ਕੋਈ ਬਿਰਛ ਤੇ ਚੜੀ ਆ ਰਹੀ ਹੈ।
ਕੋ ਭੇਟ ਮੰਤਰਾਂ ਨੇ ਕੀ ਦਿਨ ਇਹ ਤੇ ਆਨੀਆਂ,
ਕੋਈ ਮੰਤਰਾਂ ਦੀ ਭੇਟਾ ਦੇਣ ਵਾਸਤੇ ਆ ਰਹੀਆਂ ਹਨ।
ਦੋਹਰਾ ਲਿਖਹਾਰੀ ਜੰਤਰਨ ਸਭ,
ਜੰਤਰ ਲਿਖ ਕੇ ਥੱਕ ਗਈਆਂ,
ਮੰਤਰਨ ਪੜਤ ਵਿਸਾਲ,
ਮੰਤਰ ਬਹੁਤ ਪੜਦੀਆਂ ਹਨ।
ਘੜਾ ਨਾ ਡੋਲਿਓ ਕਿਸੂ ਤੇ,
ਗੁਰੂ ਨਾਨਕ ਦੇਵੀ ਦਾ ਲਾਇਆ ਹੋਇਆ ਘੜਾ ਸਿਰ ਨਾ ਖਾਲਸਾ ਜੀ ਕੌਣ ਖੇਡ ਸਕਦਾ ਸੀ, ਕੋਈ ਇਹਨਾਂ ਦਾ ਯਤਨ ਸਫਲ ਨਹੀਂ ਹੋਇਆ।
ਔਰ ਅਚਰਜ ਸਭ ਬਾਲ,
ਸਾਰੀਆਂ ਇਸਤਰੀਆਂ ਹੈਰਾਨ ਪਰੇਸ਼ਾਨ ਹੋਈਆਂ।
ਸੋਰਠਾ ਨੂਰ ਸ਼ਾਹੇ ਕੇ ਪਾਸ,
ਜਾ ਕੇ ਵਾਪਸ ਨੂਰ ਸ਼ਾਹ ਰਾਣੀ ਨੂੰ ਦੱਸਿਆ,
ਹੁਣ ਸੁਧ ਦੀਨੀ ਜਾਏ ਕੈ,
ਜਾ ਕੇ ਖਬਰ ਦਿੱਤੀ,
ਹਾਰੀ ਕਰਤ ਪ੍ਰਯਾਸ,
ਅਸੀਂ ਸਾਰੀਆਂ ਥੱਕ ਗਈਆਂ ਯਤਨ ਕਰਕੇ,
ਬਲ ਨਾ ਚਲਾ ਇੱਕ ਕੁੰਭ ਪਰ,
ਇੱਕ ਘੜੇ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਿਆ, ਉਸੇ ਤਰ੍ਹਾਂ ਹਿੱਲ ਨਹੀਂ ਰਿਹਾ।
ਕਵਿਤ ਸ਼੍ਰੋਣ ਸੁਣ ਰੋਸ ਕੀ,
ਇਹ ਕੰਨੀ ਸੁਣ ਕੇ ਇਹ ਰਾਣੀ ਨੇ ਬੜਾ ਰੋਸ ਗੁੱਸਾ ਕੀਤਾ।
ਸਭਨ ਕੋ ਧੀਰ ਦੇਣ,
ਸਾਰੀਆਂ ਇਸਤਰੀਆਂ ਨੂੰ ਧੀਰਜ ਦਿੱਤੀ, ਕਹਿੰਦੀ ਮੈਂ ਚੱਲਦੀ ਹਾਂ,
ਮੰਤਰ ਜੰਤਰ ਲਿਖ ਲੈਣ,
ਪਹਿਲਾਂ ਹੀ ਮੰਤਰ ਜੰਤਰ ਸਾਰੇ ਲਿਖ ਲੈ, ਤਿਆਰੀ ਕਰ ਲਈ,
ਚਲੀ ਆਪ ਧਾਏ ਕੈ,
ਧਾਵਾ ਬੋਲ ਕੇ ਆਪ ਆ ਰਹੀ ਹੈ ਰਾਣੀ।
ਕੈਸੋ ਹੈ ਫਕੀਰ,
ਮੈਂ ਦੇਖਾਂਗੀ ਕਿਹਾ ਜਿਹਾ ਫਕੀਰ ਹੈ ਇਹ,
ਜਾਏ ਦੇਖੋ ਤੇਹ ਪੀਰ,
ਉਹਦੇ ਬਸ ਜਾ ਕੇ ਉਹਨੂੰ ਦੇਖਦੀ ਹਾਂ।
ਕਿਤੋ ਚੇਟ ਕੀ ਗਹੀਰ,
ਕਿਤਨਾ ਕੁ ਚਟਕ ਲਾਉਣ ਵਾਲਾ ਬੜਾ ਭਾਰੀ ਚੇਟਕੀ ਹੈ,
ਅਬ ਜੀਤੋਂਗੀ ਬਨਾਏਕਾ,
ਕਿਸ ਤਰ੍ਹਾਂ ਉਸ ਨੂੰ ਜਿੱਤਾਂਗੀ। ਇਹੀ ਜੀ ਬਿਰਤੀ ਰੱਖ ਕੇ ਜਿਹੜੀਆਂ ਹੰਕਾਰ ਧਾਰਦੀਆਂ ਸੀ ਇਸਤਰੀਆਂ, ਉਹਨਾਂ ਦੇ ਮੁੱਖ ਵਿੱਚ ਵੀ ਆ ਅੰਮ੍ਰਿਤ ਵਰਗੀ ਮਿਸਰੀ ਨਾਲੋਂ ਅਧਿਕ ਮਿੱਠੀ ਬਾਣੀ ਮਹਾਰਾਜ ਨੇ ਪਾਈ ਹੈ। ਖਾਲਸਾ ਜੀ, ਐਸਾ ਪਰਉਪਕਾਰ ਗੁਰੂ ਨਾਨਕ ਦੇਵ ਜੀ ਜੈਸਾ ਕੌਣ ਕਰੇ। ਜਿਵੇਂ ਰਾਣੀ ਆ ਰਹੀ ਹੈ, ਮਹਾਰਾਜ ਨੇ ਬਚਨ ਬਲਾਸ ਸੁਣਗੇ, ਘੜਾ ਸੱਚੇ ਪਾਤਸ਼ਾਹ ਨੇ ਆਪ ਉਤਾਰਨਾ ਹੈ, ਇਹਨਾਂ ਨੂੰ ਪੁੱਠਿਆ ਪਾਸਿਆਂ ਤੋਂ ਸਤਸੰਗੀ ਹਟਾ ਕੇ ਇਹਨਾਂ ਨੂੰ ਪਤੀਆਂ ਦੀ ਸੇਵਾ ਚ ਲਾ ਦੇਣਾ ਹੈ, ਪਤਵਰਤਾ ਧਰਮ ਜਣਾ ਦੇਣਾ ਹੈ ਕਿ ਜੇ ਤੁਹਾਡਾ ਜੀਵਨ ਤਾਂ ਸਫਲਾ ਹੋ ਸਕਦਾ ਹੈ ਜੇ ਕਰਕੇ ਤੁਸੀਂ ਆਪਣੇ ਪਤੀਆਂ ਨੂੰ ਪਰਮੇਸ਼ਰ ਰੂਪ ਕਰਕੇ ਮੰਨੋਗੀਆਂ, ਔਰ ਧਰਮਸ਼ਾਲਾ ਕਾਇਮ ਕਰਕੇ ਇਹਨਾਂ ਨੂੰ ਕੀਰਤਨ ਭਗਤੀ ਜੋੜ ਕੇ ਆਪ ਜੀ ਉੱਥੋਂ ਚੱਲੇ ਹਨ। ਸੋ ਖਾਲਸਾ ਜੀ, ਇਹ ਪਰਉਪਕਾਰ ਗੁਰੂ ਨਾਨਕ ਦੇਵ ਜੀ ਦੇ ਹਨ। ਜੇ ਅਸੀਂ ਨੀ ਇਹਨਾਂ ਨੂੰ ਪੁਨਾ ਪੁਨਾ ਚੇਤੇ ਕਰਾਂਗੇ, ਇਹਦੇ ਚ ਸਾਡਾ ਭਗਤੀ ਅੰਗ ਹੈ, ਜਿੰਨਾ ਚਿਰ ਗੁਰੂ ਕੀ ਕਥਾ ਸੁਣਾਂਗੇ ਸਤਸੰਗਤ ਜੀ, ਸਤਿਗੁਰਾਂ ਵੱਲ ਧਿਆਨ ਜੁੜਿਆ ਰਹੇਗਾ। ਆਪਣੀਆਂ ਘੜੀਆਂ ਜਿਹੜੀਆਂ ਆ ਹਨ ਮਾਨਸ ਦੇਹੀ ਦੀਆਂ, ਇਹ ਸਤਸੰਗ ਜੀ ਅਮੋਲਕ ਸਫਲੀਆਂ ਹੋ ਜਾਣਗੀਆਂ। ਭੁੱਲਣਾ ਚੁੱਕਾਂ ਸਤਸੰਗ ਜੀ ਮਾਫ਼ ਕਰਨੀ ਆ, ਸਮਾਂ ਉੱਤੇ ਜਾ ਰਿਹਾ ਹੈ, ਇੱਥੇ ਵਿਸਰਾਮ ਦਿੰਦੇ ਹਾਂ, ਕੱਲ ਨੂੰ ਜਿਵੇਂ ਪ੍ਰਸੰਗ ਆਵੇਗਾ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਤੇ ਮਨ ਵਜੀਆਂ ਵਾਧਾਈਆਂ,
ਰਾਗ ਰਤਨ